ओंकार रत्नां कर्ता पुरख निर्भौ निर्वैर अकाल मूरत अजूनी सैभं गुर प्रसाद जप आदि सच सच है पी सच नानक होशी पी सच कृपा करो दीन के दाते मेरा गुण अवगण नाम विचारो कोई माटी का क्या धूप है स्वामी मानस की गत ए जेता समुंद सागर नीर भरिया एते अवगण हमारे दया करो किच मेर उपाव हो डूबदे पत्थर तारे जियड़ा अग्न बराबर तपे पीतर वगे काती परनवत नानक हुकम पछाण सुख होवे दिन राती परनवत नानक हुकम पछाण सुख होवे दिन राती परम अनमान योग जवर शतर तख दे मालक परमेश्वर जी दा निज स्वरूप तन तन सतगुरु सहिब श्री गुरु ग्रंथ साहिब सचे पातशाह महाराज जी दे पावन पवित्र हजूरी अंदर सुभायमान होए बैठे गुरमुख प्यारे सत संगी जनो सतगुरु जी दे पावन पवित्र चरण कमलां विखे इकत्र हो करके आप जी ने सोदर रहराज साहिब जी दे जाप कीर्तन और सत्कार योग बाबा जी होरां पासों लड़ीवार सतगुरु जी दे अमृत बचना दी विचार और भाई साहिब जी होरां पासों सतगुरु दे अमृत बचन कीर्तन रूप अंदर हुणे सरवण कीते ने आओ जो सतगुरु गुरु कलगीधर सचे पातशाह जी दे पवित्र अमृत बचन आपां विचार रहे हां कल हजूर दे बचन विचारे सन सिमरो श्री खर राय अज हजूर बख्शिश करदे ने कि श्री खर कृष्ण त्याई जिस डिठे सब दुख जाए अठवें गुरुदेव तन गुरु हर कृष्ण साहब सचे पातशाह जी आप रहमतां बख्शा करन वाले उन्हां दे पवित्र चरण कमलां दी टेक लईए सतगुरु आप बख्शिश मेर करके विच वरतो आप हजूर अंदर दी एकाग्रता बख्श प्रेम भावना नाल अपने अमृत बचन दी विचार आप ही करा लवो करो कृपा साध संगत जी गुरु बख्शी फतेह प्रवान करो जी वाहिगुरु जी का खालसा वाहिगुरु जी की फतेह सतगुरु गुरु हर कृष्ण साहिब सचे पातशाह जी महाराज जिन्हां दा पावन पवित्र आगमन तन गुरु हर साहिब जी दे घर अंदर कीर्तपुर साहिब जी दी पवित्र धरती ते ਅਸਥਾਨ ਸ਼ੀਸ਼ ਮਹਿਲ ਮਹੀਨਾ ਜੁਲਾਈ ਦਾ ਸੀ ਤੇ ਸਨ 1656 ਨੂੰ ਹਜ਼ੂਰ ਦੀ ਆਮਦ ਹੋਈ। ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੇ ਘਰ ਅੰਦਰ ਗੁਰੂ ਸਾਹਿਬ 8ਵੇਂ ਗੁਰਦੇਵ ਤੋਂ ਵੱਡੇ ਤਾਤਾ ਬਾਬਾ ਰਾਮ ਰਾਏ ਜੀ ਵੀ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਪੜ੍ਹਨੇ ਆ, 1656 ਦੇ ਅੰਦਰ ਹਜ਼ੂਰ ਦੀ ਆਮਦ ਹੈ, 1661 ਦੇ ਅੰਦਰ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਇਹ ਮਾਰਚ 1664 ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਭਪੁਰ ਪਿਆਨਾ ਕਰ ਦਿੱਤਾ। 5 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਤਖ਼ਤ ਦੇ ਮਾਲਕ ਬਣੇ। 7 ਸਾਲ ਤੇ ਕੁਛ ਮਹੀਨੇ ਬਣਦੇ ਨੇ ਜਦੋਂ ਗੁਰੂ ਜੋਤ ਗੁਰੂ ਤੇਗ ਬਹਾਦਰ ਜੀ ਅੰਦਰ ਟਿਕਾ ਆਪ ਜੀ ਪ੍ਰਭਪੁਰ ਪਿਆਨਾ ਕਰ ਗਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਪੜ੍ਹ ਕੇ ਕਈ ਵਾਰੀ ਉਸ ਵੇਲੇ ਦੇ ਸ਼ੰਕਾਵਾਦੀਆਂ ਨੇ ਤੇ ਅੱਜ ਵੀ ਤਰਕ ਕੁਤਰਕ ਕਰਨ ਵਾਲਿਆਂ ਨੇ ਕਹਿ ਦਿੱਤਾ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਾਲ ਉਮਰ ਵਿੱਚ ਗੁਰੂ ਬਣਾਉਣਾ, ਇਹ ਕੀ ਇਸ ਥਾਂ ਤੇ ਇਸ ਜਗ੍ਹਾ ਤੇ ਆ ਕੇ ਕੁਛ ਘਾਟ ਨਾ ਪ੍ਰਤੀਤ ਹੋਈ। ਪਰ ਗੁਰਮੁਖ ਵਿਦਵਾਨਾਂ ਨੇ ਉੱਤਰ ਬੜੇ ਸੋਹਣੇ ਦਿੱਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਇੱਕ ਗੱਲ ਚੇਤੇ ਰੱਖੀਏ, ਉਮਰ ਕਰਕੇ ਤੇ ਆਕਾਰ ਕਰਕੇ ਕਿਸੇ ਨੂੰ ਵਡਿਆਈ ਨਹੀਂ। ਇਸ ਘਰ ਦੇ ਅੰਦਰ ਉਸ ਮਾਲਕ ਦੀ ਰਹਿਮਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੇਧ ਲੈਣ ਦੀ ਸਾਨੂੰ ਰਹਿਮਤ ਕਰਕੇ ਪ੍ਰੇਰਣਾ ਦਿੱਤੀ, ਜਿਨ੍ਹਾਂ ਦੀ ਉਮਰ ਤਾਂ ਦੇਖੀਏ ਤੇ ਬਿਲਕੁਲ ਬਾਲ ਹੈ ਪਰ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਪਰਮੇਸ਼ਵਰ ਤੇ ਅਕੀਦਾ ਸਿਦਕ ਵਿਸ਼ਵਾਸ ਤੇ ਭਰੋਸਾ ਬਣਾਉਣੀ ਤੇ ਇਹਨਾਂ ਦੋ ਮਹਾਂਪੁਰਸ਼ਾਂ ਦੀ ਜ਼ਿੰਦਗੀ ਤੋਂ ਆਪਣੇ ਆਪ ਨੂੰ ਕੁਝ ਸੇਧ ਦੇ ਲੈਣੀ। ਉਹਨਾਂ ਮਹਾਂਪੁਰਸ਼ਾਂ ਦੀ ਉਮਰ ਕੋਈ ਉਹ ਬਾਬੇ ਨਹੀਂ, ਕਿੰਨੀ ਕੁ ਉਮਰ ਹੈ ਉਹਨਾਂ ਦੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਬਚਨ ਪੜ੍ਹਨੇ ਆ, ਰਾਮ ਜਪੋ ਜੀ ਐਸੇ ਐਸੇ, ਤੇ ਇਸ਼ਾਰਾ ਕਿੰਨਾ ਵੱਲ ਕੀਤਾ ਹੈ, ਧਰੂ ਜੀ ਵੱਲ ਤੇ ਪ੍ਰਹਿਲਾਦ ਵੱਲ। ਬਾਲ ਉਮਰ ਹੈ ਦੋਨਾਂ ਦੀ। ਸਾਹਿਬ ਗੁਰੂ ਗ੍ਰੰਥ ਸਾਹਿਬ ਕਿੰਨੇ ਰੂਹਾਨੀਅਤ ਦੀ ਅੰਦਰ ਦੀ ਕਿਰਪਾ ਦਾ ਸੰਬੰਧ ਤੇਰੇ ਉਮਰ ਦੇ ਤਕਾਜੇ ਨਾਲ ਨਹੀਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਬਾਬਾ ਫਰੀਦ ਸਾਹਿਬ ਜੀ ਦੀ ਉਮਰ ਵੱਲ ਝਾਤੀ ਮਾਰੀਏ, ਜਦੋਂ ਮਾਂ ਨੇ ਭਗਤੀ ਵੱਲ ਤੋਰੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ 94 ਸਾਲ ਦੀ ਉਮਰ ਵਿੱਚ ਬਾਬਾ ਧੰਨ ਗੁਰੂ ਅਮਰਦਾਸ ਜੀ, ਉਹ ਵੀ ਸਿੱਖ ਸੰਗਤਾਂ ਦਾ ਪਾਰੂ ਤਾਰਾ ਪੈ ਕਰਦੇ ਨੇ, ਤੇ ਇੱਥੇ 5 ਸਾਲ ਦੀ ਉਮਰ ਅੰਦਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਉਹ ਵੀ ਇਸ ਜਗਤ ਜਲੰਦੇ ਨੂੰ ਗੁਰੂ ਉਪਦੇਸ਼ ਦੇ ਕੇ ਠਾਰਦੇ ਪਏ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ 3 ਉਦਾਹਰਨਾਂ ਦਿੱਤੀਆਂ ਨੇ ਕਿ ਗੁਰੂ ਕੇ ਸਿੱਖੋ, ਸਿੱਖ ਕੇਵਲ ਉਮਰ ਤੇ ਸਰੀਰ ਕਰਕੇ ਨਹੀਂ, ਉਹ ਉਸ ਕਰਕੇ ਅਦਬ ਕਰਦਾ ਉਸ ਸਰੀਰ ਅੰਦਰ ਗੁਰੂ ਕੀ ਜੋਤ ਟਿਕੀ ਏ, ਜੋਤ ਉਹੀ ਏ, ਕਾਇਆ ਭਾਵੇਂ ਪਲਟਦੀ ਰਹੀ। ਤਾਂ ਹੀ ਭਾਈ ਗੁਰਦਾਸ ਨੂੰ ਇਹ ਸ਼ਬਦ ਕਹਿਣੇ ਪਏ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਬੰਧੀ ਕਿ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇਹਦਾ ਭਾਵ ਇਹ ਸੀ ਕਿ ਜੋਤ ਉਹੀ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 9 ਸਾਲ ਦੀ ਆਰਬਲਾ ਬਣਦੀ ਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 5 ਸਾਲ ਤੇ ਕੁਝ ਮਹੀਨੇ ਨੇ, ਤੇ ਭਾਈ ਗੁਰਦਾਸ ਫਿਰ ਅੱਗੋਂ ਉੱਤਰ ਦਿੰਦੇ ਨੇ 3 ਉਦਾਹਰਨਾਂ ਦੇ ਕੇ। ਕਹਿੰਦੇ ਨੇ ਸਾਧ ਸੰਗਤ ਕਿ ਉਮਰ ਕਰਕੇ ਸਰੀਰ ਕਰਕੇ ਛੋਟਾ ਜਾਣ ਕੇ ਮਤ ਸਮਝੀ ਕਿ ਸ਼ਾਇਦ ਅਗਵਾਈ ਨਹੀਂ ਕਰ ਸਕਦੇ। ਭਾਈ ਸਾਹਿਬ ਨੇ ਬਚਨ ਕਹਿ ਉਹਨਾਂ ਦੇ ਬਚਨ ਸਾਹਿਬ ਦੇ ਜੀਵਨ ਨਾਲ ਟੁਕਾਣ ਲਈ ਅਰਜ਼ ਕਰਨੀ ਚਾਹੁੰਦ। ਭਾਈ ਸਾਹਿਬ ਕਹਿੰਦੇ ਖੀਰੇ ਨੂੰ ਕਦੀ ਖੱਤ ਤੇ ਰੱਖ ਕੇ ਦੇਖੋ ਉਹਦਾ ਭਾਰ ਕਿੰਨਾ ਕੁ ਵੇ, ਖੀਰੇ ਨੂੰ ਤੱਕੋ ਉਹਦਾ ਆਕਾਰ ਕਿੰਨਾ ਕੁ ਵੱਡਾ, ਭਾਰ ਕਰਕੇ ਹੀਰਾ ਛੋਟਾ ਹੈ ਹਲਕਾ ਹੈ, ਆਕਾਰ ਕਰਕੇ ਛੋਟਾ ਹੈ। ਪਰ ਜਦੋਂ ਕਿਸੇ ਜੋਰੀ ਕੋਲ ਉਸ ਹੀਰੇ ਨੂੰ ਲੈ ਜਾਓ ਤੇ ਜਿਹੜਾ ਉਸ ਹੀਰੇ ਦਾ ਕਦਰਦਾਨ ਉਹਨੂੰ ਜਾਣਦਾ ਉਹਨੂੰ ਪੁੱਛ ਕੇ ਦੇਖਿਓ ਵੀ ਇਸ ਹੀਰੇ ਦੀ ਕੀਮਤ ਕਿੰਨੀ ਕੁ ਹੋਵੇ। ਇੱਕ ਛੋਟੇ ਜਿਹੇ ਹੀਰੇ ਦੇ ਬਦਲੇ ਮਨੁੱਖ ਦਾ ਘਰ ਰੁਪਈਆਂ ਨਾਲ ਭਰਿਆ ਜਾਂਦਾ। ਭਾਈ ਗੁਰਦਾਸ ਦੂਸਰਾ ਬਚਨ ਕਰਦੇ ਨੇ, ਕਹਿੰਦੇ ਨੇ ਜਦੋਂ ਪੁਰਾਤਨ ਸਮੇਂ ਖੁੰਡੀ ਕੀਤੀ ਜਾਂਦੀ ਸੀ, ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਹੈ ਜਿਹਦੇ ਤੇ ਖੁੰਡੀ ਦੇ ਰੁਪਈਏ ਲਿਖ ਦਿੱਤੇ ਗਏ ਨੇ। ਕਹਿੰਦੇ ਨੇ ਉਸ ਛੋਟੇ ਜਿਹੇ ਕਾਗਜ਼ ਦੇ ਟੁਕੜੇ ਜਦੋਂ ਉਹ ਖੁੰਡੀ ਤਾਰੀ ਜਾਂਦੀ ਹੈ, ਉਸ ਦੇ ਬਦਲੇ ਰੁਪਈਆਂ ਦੇ ਢੇਰ ਲੱਗ ਜਾਂਦੇ ਨੇ। ਬੋੜ ਦਾ ਬੀਜ ਆਪਾਂ ਦੇਖਦੇ ਹਾਂ ਬਿਲਕੁਲ ਸੂਕਸ਼ਮ ਹੈ, ਪਰ ਜਦੋਂ ਉਹੀ ਬੀਜ ਧਰਤੀ ਦੇ ਵਿੱਚ ਬੀਜ ਦਿੱਤਾ ਗਿਆ ਤੇ ਗੁਰਮੁਖੋ ਇਤਨਾ ਵੱਡਾ ਰੁੱਖ ਉਹਦੇ ਵਿੱਚੋਂ ਪੈਦਾ ਹੋਇਆ ਜਿਹੜਾ ਸੈਂਕੜੇ ਬੰਦਿਆਂ ਨੂੰ ਤਪਦੀ ਕੋਈ ਧੁੱਪ ਤੋਂ ਬਚਾ ਕੇ ਆਪਣੇ ਕੋਲੋਂ ਛਾਂ ਦੇ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖ ਦੀ ਭਾਵਨਾ ਗੁਰੂ ਕੇ ਸ਼ਬਦ ਤੇ ਹੈ, ਉਹਨੂੰ ਇੰਨਾ ਕੁ ਯਕੀਨ ਹੈ ਕਿ ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਵੇਖਣ ਨੂੰ ਛੋਟਾ ਹੈ ਤੇ ਕੀਮਤ ਪੈ ਜਾਏ ਦਮੜਿਆਂ ਨਾਲ ਘਰ ਭਰੇ ਜਾਂਦੇ ਨੇ। ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਡੇ ਹੁੰਡੀ ਲਾਗਤ ਨਾ ਭਾਰ ਕੱਛ ਆਗੇ ਜਾਏ ਪਾਈਤ ਲਛਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸਹਿ ਬਿਬਿਧ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਨੀਏ ਮਹਾਤਮ ਗਈ ਹਰ ਦੁਆਰ ਜੀ। ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਨੇ ਉਹ ਗੁਰੂ ਕੇ ਸ਼ਬਦ ਗੁਰੂ ਕੇ ਬਚਨ ਨਾਲ ਜੁੜਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹੀ ਬਚਨ ਕਰਦੇ ਪਏ ਨੇ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹੀ ਬਚਨ ਕਰਦੇ ਨੇ ਜਿਹੜੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੀਤੇ ਨੇ। ਅੱਠਵੇਂ ਗੁਰੂਦੇਵ ਉਹੀ ਬਚਨ ਕਰਦੇ ਨੇ ਜਿਹੜੇ ਉਹਨਾਂ ਦੇ ਪਿਤਾ ਧੰਨ ਗੁਰੂ ਹਰ ਰਾਏ ਸਾਹਿਬ ਨੇ ਕੀਤੇ ਨੇ। ਹਜ਼ੂਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਦੇ ਅੰਦਰ ਇੱਕ ਬਚਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੋ ਬਚਨ ਕਹੇ। ਕਹਿੰਦੇ ਨੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਈਏ ਤੇ ਨਾਲ ਸ਼ਬਦ ਵਰਤਿਆ ਉਹਨਾਂ ਦੇ ਕੋਈ ਦਰਸ਼ਨ ਕਰ ਲੈ ਧਿਆਉਣ ਨਾਲ ਤੇ ਦਰਸ਼ਨ ਕਰਨ ਦੇ ਨਾਲ। ਤੀਜਾ ਬਚਨ ਕਿਹਾ ਵੀ ਜਿਤਨੇ ਵੀ ਦੁੱਖ ਨੇ ਉਹ ਸਾਰੇ ਕੱਟੇ ਜਾਂਦੇ ਨੇ ਜਿੰਨੇ ਧਿਆ ਲਿਆ ਜਿੰਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰ ਲਏ। ਆਪਾਂ ਪੜ੍ਹਿਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਹੁਣ ਪਹਿਲੀ ਅਰਜ਼ ਕਰਨੀ ਚਾਹੁੰਦਾ ਕਿ ਸਭ ਦੁੱਖ ਸ਼ਬਦ ਇੱਕ ਐਸਾ ਹੈ ਕਿ ਇੱਕ ਅੱਧੇ ਦੁੱਖ ਦੀ ਗਿਣਤੀ ਨਹੀਂ। ਭਾਵਾਂ ਆਪਾਂ ਸਤਿਗੁਰੂ ਜੀ ਦੇ ਜੀਵਨ ਵਿੱਚ ਪੜ੍ਹਨੇ ਆ ਕਿ ਰੋਗੀਆਂ ਦੇ ਕੇਵਲ ਰੋਗ ਖੰਡੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੁਝ ਰੋਗਾਂ ਦਾ ਜ਼ਿਕਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਤਨੇ ਵੀ ਰੋਗ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੂੰ ਯਾਦ ਕਰ ਤੇ ਉਹਨਾਂ ਦੇ ਦਰਸ਼ਨ ਕਰਨ ਵਾਲਿਆਂ ਦੇ ਦੁੱਖ ਦੂਰ ਹੋ ਗਏ। ਅਰਜ਼ ਕਰਨੀ ਚਾਹੁੰਦਾ ਗੁਰੂ ਅਰਜੁਨ ਦੇਵ ਜੀ ਨੇ ਇੱਕ ਬਚਨ ਕਿਹਾ। ਫਿਰ ਅੱਗੇ ਆਉਣਾ ਥੋੜਾ ਜਿਹਾ ਇਤਿਹਾਸ ਵੱਲ। ਅਸੀਂ ਕਈ ਵਾਰੀ ਅੱਜ ਇੱਕ ਬੜਾ ਵੱਡਾ ਸਵਾਲ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਦ੍ਰਿਸ਼ਟੀ ਕਿ ਸਤਿਗੁਰੂ ਦੇ ਦੇਖਣ ਨਾਲ ਦੁੱਖ ਦੂਰ ਹੋ ਜਾਂਦੇ ਨੇ। ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੀ ਚਾਹੁੰਦਾ। 18ਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਪੜ੍ਹਿਓ। ਸਤਿਗੁਰੂ ਕੀ ਉਪਮਾ ਵਿੱਚ ਗੁਰੂ ਸਾਹਿਬ ਨੇ ਉਚਾਰਨ ਕੀਤੀ ਹੈ ਤੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਿੱਖਾ ਸ਼ਰਧਾ ਤੇ ਯਕੀਨ ਵਿੱਚ ਗੁਰੂ ਕੋਲ ਆਈ। ਕਹਿੰਦੇ ਨੇ ਸਤਿਗੁਰੂ ਕੋਲ ਇੰਨੀਆਂ ਕੁ ਰਹਿਮਤਾਂ ਨੇ, ਕਈ ਐਸੇ ਨੇ ਜਿਹੜੇ ਗੁਰੂ ਜੀ ਦੇ ਆ ਕੇ ਦਰਸ਼ਨ ਕਰਦੇ ਸਨ ਤੇ ਦੁੱਖ ਕੱਟੇ ਜਾਂਦੇ ਸਨ। ਕਹਿੰਦੇ ਨੇ ਕੁਝ ਐਸੇ ਸਨ ਜਿਹੜੇ ਚਰਨਾਂ ਨੂੰ ਸਪਰਸ਼ ਕਰਦੇ ਸਨ ਤੇ ਦੁੱਖ ਕੱਟੇ ਜਾਂਦੇ ਸਨ, ਕੁਝ ਐਸੇ ਸਨ ਜਿਹੜੇ ਗੁਰੂ ਕੇ ਬਚਨ ਸੁਣਦੇ ਸਨ ਤੇ ਉਹਨਾਂ ਦੇ ਦੁੱਖ ਕੱਟੇ ਜਾਂਦੇ ਸਨ, ਤੇ ਕੁਝ ਐਸੇ ਸਨ ਜਿਨ੍ਹਾਂ ਤੇ ਸਤਿਗੁਰੂ ਅੰਮ੍ਰਿਤ ਦ੍ਰਿਸ਼ਟੀ ਕਰਦੇ ਸਨ ਤੇ ਆਮ ਰੁਲਣ ਵਾਲੇ ਪਾਪੀ ਬੰਦਿਆਂ ਨੂੰ ਵੀ ਸਤਿਗੁਰੂ ਕਿਰਪਾ ਕਰਕੇ ਸੰਤ ਬਣਾ ਦਿੰਦੇ ਸਨ। ਇਹ ਗੁਰੂ ਦੀ ਬਖਸ਼ਿਸ਼ ਦੇ ਤਰੀਕੇ ਨੇ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ। ਹੁਣ ਇਹਦੇ ਅਰਥ ਗੁਰਮੁਖ ਕਰਦੇ ਨੇ। ਜਿਹੜੇ ਕਹਿੰਦੇ ਨੇ ਕਿ ਗੁਰੂ ਦੇ ਦਰਸ਼ਨ ਕੀਤਿਆਂ ਕੀ ਮਿਲ ਸਕਦਾ, ਉਹ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੋ। ਸਫਲ ਦਾ ਅਰਥ ਹੁੰਦਾ ਕਿ ਜਿਹਦੇ ਵਿੱਚੋਂ ਫਲ ਮਿਲੇ, ਸਿੱਧੀ ਮਿਲੇ, ਸਫਲਤਾ ਮਿਲੇ। ਕਹਿੰਦੇ ਨੇ ਗੁਰੂ ਕੇ ਦਰਸ਼ਨਾਂ ਵਿੱਚ ਸਫਲਤਾ ਹੈ ਤੇ ਜਦੋਂ ਸਤਿਗੁਰੂ ਦੇ ਦਰਸ਼ਨ ਕਰੇਗਾ। ਗੁਰਮੁਖਾ, ਗੁਰੂ ਕੇ ਦਰਸ਼ਨ ਐਸੇ ਨੇ ਜਿਹੜੇ ਤੈਨੂੰ ਸਫਲਤਾ ਦੇਣਗੇ ਤੇ ਗੁਰੂ ਜੀ ਦੇ ਨੇੜੇ ਬੈਠਿਆ ਤੇਰੀ ਭੈੜੀ ਮਤ ਨਾਸ ਹੋ ਜਾਏਗੀ। ਸਫਲ ਦਰਸ਼ਨ ਪੇਖਤ ਪੁਨੀਤ, ਪਵਿੱਤਰ ਹੋ ਜਾਏਗਾ। ਕਹਿਣ ਲੱਗੇ ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਜਦੋਂ ਸਤਿਗੁਰੂ ਜੀ ਦੇ ਚਰਨ ਸਪਰਸ਼ ਕਰੇਗਾ, ਨਿਰਮਲ ਰੀਤ ਦਾ ਅਰਥ ਹੈ ਤੇਰੇ ਜੀਵਨ ਦੀ ਮਰਿਆਦਾ, ਤੇਰੇ ਜੀਵਨ ਦਾ ਢੰਗ, ਤੇਰੇ ਜੀਵਨ ਦੀ ਜੁਗਤੀ ਜਿਹੜੀ, ਇਹਦੇ ਅੰਦਰ ਪਵਿੱਤਰਤਾ ਆ ਜਾਏਗੀ। ਦਰਸ਼ਨ ਸਫਲ ਨੇ, ਚਰਨ ਸਪਰਸ਼ ਕਰੇ ਤੇ ਸਾਹਿਬ ਕਹਿੰਦੇ ਨੇ ਅੰਦਰ ਤੇਰਾ ਪਵਿੱਤਰ ਹੋ ਜਾਂਦਾ। ਹਜ਼ੂਰ ਕਹਿਣ ਲੱਗੇ ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਜਦੋਂ ਸਤਿਗੁਰੂ ਜੀ ਦੇ ਨਾਲ ਭੇਟ ਦਾ ਅਰਥ ਮਿਲਾਪ ਹੋਇਆ ਤੇ ਪਾਰ ਬ੍ਰਹਮ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ, ਤੇ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਨੂੰ ਮਿਲ ਕੇ ਰੱਬ ਪ੍ਰਭੂ ਦੇ ਗੀਤ ਗਾਉਂਦੇ ਨੇ ਉਹ ਪਰਮੇਸ਼ਵਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆ ਨੇ। ਗੁਰੂ ਕੇ ਬਚਨ ਕੰਨਾਂ ਨੇ ਸੁਣੇ ਤੇ ਮਨ ਜਿਹੜਾ ਉਹ ਤ੍ਰਿਪਤ ਹੋ ਗਿਆ, ਉਹ ਰੱਜ ਗਿਆ। ਤੇ ਕਹਿੰਦੇ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਕਿ ਉਹਨਾਂ ਦੇ ਅੰਮ੍ਰਿਤ ਬਚਨਾਂ ਨੇ ਅੰਦਰ ਨੂੰ ਟਿਕਾ ਕੇ ਰੱਖ ਦਿੱਤਾ। ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆ ਨੇ, ਪੂਰਾ ਗੁਰ ਅਖੋ ਜਾਤਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਕਹਿੰਦੇ ਨੇ ਪੂਰੇ ਸਤਿਗੁਰੂ ਦਾ ਉਹ ਮੰਤਰ ਜਿਹਨੇ ਕਦੀ ਵਿਣਸਣਾ ਨਹੀਂ, ਤੇ ਜਦੋਂ ਸਤਿਗੁਰੂ ਅੰਮ੍ਰਿਤ ਦ੍ਰਿਸ਼ਟੀ ਕਰਦੇ ਨੇ ਤੇ ਪਿਆਰਿਆ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਆਮ ਬੰਦੇ ਨੂੰ ਵੀ ਸੰਤ ਬਣਾ ਦਿੰਦੀ। ਤੇ ਕੀ ਗੁਰੂ ਕਲਗੀ ਵਾਲੇ ਦੇ ਇਹਨਾਂ ਬਚਨਾਂ ਨੂੰ ਗੁਰੂ ਕੇ ਸਿੱਖਾ ਪੜ੍ਹ ਕੇ ਕਦੀ ਸ਼ੱਕ ਤੇ ਤਰਕ ਵਿੱਚ ਪਈ ਨਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਲਈਏ ਕਿਹੜੇ ਕਿਹੜੇ ਦੁੱਖ ਨੇ ਜਿਨ੍ਹਾਂ ਵਿੱਚ ਬੰਦਾ ਤੜਪਦਾ ਪਿਆ। ਹਜ਼ੂਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਨੇ ਵੀ ਦੁੱਖਾਂ ਦਾ ਜ਼ਿਕਰ ਕੀਤਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ। ਗੁਰੂ ਅਰਜੁਨ ਦੇਵ ਜੀ ਨੇ ਵੀ ਜ਼ਿਕਰ ਕੀਤਾ। ਹਜ਼ੂਰ ਕਹਿੰਦੇ ਨੇ ਅੰਮ੍ਰਿਤ ਬਚਨ ਪੜ੍ਹਨੇ ਆ। ਬਾਬਾ ਫਰੀਦ ਜੀ ਨੇ ਤੇ ਉਦਾਹਰਣ ਦਿੱਤੀ, ਕਹਿੰਦੇ ਜਿਹੜੇ ਘਰ ਵੱਸਦੇ ਨੇ ਨਾ, ਚਾਰ ਸਰੀਰ ਜਿਸ ਘਰ ਵਿੱਚ ਰਹਿੰਦੇ ਨੇ, ਚੇਤੇ ਰੱਖ ਉਸ ਘਰ ਵਿੱਚ ਅੱਗ ਜ਼ਰੂਰ ਬਲਦੀ। ਫਰਕ ਸਿਰਫ ਇੰਨਾ ਹੈ ਕਿ ਕੋਈ ਲੱਕੜਾਂ ਦੀ ਅੱਗ ਬਲਦਾ, ਕੋਈ ਤੇਲ ਪਾ ਕੇ ਅੱਗ ਬਲਦਾ, ਕੋਈ ਹੋਰ ਗੈਸ ਨਾਲ ਅੱਗ ਬਲਦਾ, ਪਰ ਜਿੱਥੇ ਚਾਰ ਜੀ ਨੇ ਉੱਥੇ ਅੱਗ ਬਲਦੀ ਏ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਦੁੱਖ ਵੀ ਸਰਬ ਵਿਆਪਕ ਹੈ, ਕੋਈ ਘਰ ਐਸਾ ਨਹੀਂ ਜਿਸ ਘਰ ਦੇ ਅੰਦਰ ਦੁੱਖ ਦੀ ਚਿਣਗ ਝੁਲਕਦੀ ਨਹੀਂ ਪਈ। ਸਹਿ ਬਾਬੇ ਫਰੀਦ ਜੀ ਨੇ ਅੰਮ੍ਰਿਤ ਬਚਨ ਕਹਿ, ਕਹਿੰਦੇ ਨੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਪਹਿਲਾਂ ਅਰਜ਼ ਕਰਨੀ ਹੈ ਕਿਹੜੇ ਦੁੱਖ ਨੇ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਕੱਟ ਦਿੰਦੇ ਹੋ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੋਂ ਅੱਗੇ ਬੜੀ ਵਾਰੀ ਅਰਜ਼ ਕੀਤੀ, ਹੋਰ ਮੇਰੇ ਕੋਲ ਕੋਈ ਦਲੀਲ ਨਹੀਂ। ਸਾਹਿਬ ਜੀ ਕਹਿੰਦੇ ਨੇ, ਆਖਣ ਲੱਗੇ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ ਤੇ ਅੱਜ ਸਮਝ ਪਈਏ, ਉੱਚੇ ਚੜ ਕੇ ਦੇਖਿਆ ਤਾਂ ਘਰ ਕਰ ਇਹ ਅੱਗ, ਹਰ ਘਰ ਦੇ ਅੰਦਰ ਦੁੱਖ ਦੀ ਅੱਗ ਪਈ ਬਲਦੀ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਤੇ ਉਹਨਾਂ ਸ਼ਬਦ ਵਰਤੇ, ਕਹਿਣ ਲੱਗੇ ਬਾਲੀ ਰੋਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਜਿਹਨੂੰ ਝਾਤੀ ਮਾਰਨੇ ਉਹ ਦੁਖੀ ਹੈ। ਹਜ਼ੂਰ ਜੀ, ਉਹ ਦੁੱਖ ਕਿਹੜੇ ਨੇ ਜਿਨ੍ਹਾਂ ਨੂੰ ਅਸੀਂ ਸੁੱਖ ਸਮਝਨੇ ਆ? ਦਰਅਸਲ ਉਹ ਕਮਾਈ ਕਰਨ ਵਾਲਿਆਂ ਦੀ ਨਜ਼ਰਾਂ ਵਿੱਚ ਸੁੱਖ ਨਹੀਂ। ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹੀਏ, ਗੁਰੂ ਅਰਜੁਨ ਦੇਵ ਤਾਂ ਕਹਿੰਦੇ ਨੇ ਅਸੀਂ ਇਹ ਕਹਿੰਦੇ ਹਾਂ ਕਿ ਖਾਣ ਨੂੰ ਚੰਗਾ ਮਿਲ ਜਾਏ, ਪਾਣ ਨੂੰ ਚੰਗਾ ਮਿਲ ਜਾਏ, ਚਾਰ ਬੰਦੇ ਪਿੱਛੇ ਵਾਹ ਵਾਹ ਕਰਨ ਵਾਲੇ ਹੋਣ, ਤੇ ਨਾਲ ਸਾਡੀ ਬਿਰਤੀ ਹੁੰਦੀ ਏ ਕਿ ਮੇਰੇ ਕੋਲ ਰਹਿਣ ਵਾਸਤੇ ਘਰ ਅੱਤ ਦਾ ਸੋਹਣਾ ਹੋਵੇ। ਹਜ਼ੂਰ ਕਹਿੰਦੇ ਨੇ ਕਿ ਇਹ ਸੁੱਖ ਹੈ? ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੈ, ਜਿਹਨੂੰ ਤੂੰ ਸੁੱਖ ਕਹਿੰਦਾ ਦਰਅਸਲ ਇਹ ਸੁੱਖ ਹੈ ਨਹੀਂ।
गुरु हरकृष्ण साहब नू ध्यान है ते सब दुख केड़े ने कहिंदे ने बसंत स्वर्ग लोक है जिते पृथ्वी नवखंडन है बिसरंत हर गोपाल है नानक ते प्राणी उद्यान भरमण है तू इनू राज नू सुख पालना पिया है पर गुरु अर्जुन देव कहिंदे ने तू तो इस तरह भटक चुका है जिवें एक भयानक जंगल दे विच राही कोई भटक गया होवे बिसरंत हर गोपाल है नानक ते प्राणी उद्यान भरमण है कौतक कोड तमाशिया चित ना आवश नाउ साहब कहिंदे ने दुख सब तो वड्डा एही कि जिथे नाम भुल जाए उथे दुनिया दे सारे सुख भी दुख बन जांदे कौतक कोड तमाशिया चित ना आवश नाउ नानक कोड़ी नरक बराबरे उजड़ सोई था धन गुरु ग्रंथ साहब जी नूं पुछिए केड़े दुख ने हजूर कहिंदे ने हर बिसरत सदा खुआरी तां को धोखा कहां ब्यापे जां को ओ तुहारी मालक जी सब तो वड्डा दुख ए कहिंदे ने बिन सिमरन जो जीवन बलना सर्प जैसे अरजारी तू सुख कहने पर नव खंडन को राज कमावे अंत चले गो हारी प्यारिया नाम तो बिना दुखे तन गुरु अर्जुन साहब नु पुछो हजूर कहिंदे ने सुंदर सेज अनेक सत सुख रस भोगन पूरे ग्रह सोयन चंदन सुगंध लाए मोती हीरे मन इच्छे सुख मानदा किछ नाए वसूरे सो प्रभ चित न आवई बिष्टा के कीरे ए सुख नहीं बिन हर नाम ना शांत होए कित बिद मन धीरे नाम तो बिना अंदर नू टिका नहीं ए सारे सुख जेड़े ने ए दुख रूप बन जांदे ने तवज्जो दियो तन गुरु नानक साहिब जी ने चार दुख बड़े वड्डे मन्ने ने इक दिन शायद अर्ज कीती सी ते गुरु हर कृष्ण साहिब जी नू ध्याईए ते सारे दुख कटे जांदे ने साहिब गुरु गोबिंद सिंह कृपा पै करदे ने गुरु नानक साहिब जी कहिंदे ने चार दुखां विचों सब तो पहला दुख जेड़ा है उनू हजूर ने विछोड़ा के साहिब कहिंदे ने दूसरा दुख है अंदर दी भुख तीसरा दुख है कि मौत दा जमदूत दा डर ते चौथा दुख तन गुरु नानक साहिब कहिंदे ने शरीर नू कोई रोग लग जाना असी केवल ओही दुख जानने हैं तन नू लगे साहिब ने अमृत बचन कीते कह लगे दुख विछोड़ा एक दुख भूख हजूर कहिंदे ने जेड़ा परमेश्वर तो विछड़े है कि ए दुख नहीं सब तो वड्डा तेरी जिंदगी विच दुख ही ए वे के करते पुरख मालक दे चरना तो तेरा विछोड़ा पै जाए दुख विछोड़ा एक दुख भूख भूख दा अर्थ ते तृष्णा है दूजा दुख तेरे अंदर लगा है के अंदर कदी भी रजिया नहीं ते सियाने लोग कहिंदे ने ते तृष्णा ता ओ बाल्टी है जिदा थला है ही नहीं किन्ने आकार ता है इनू लज पा के खूह विच जितना मर्जी सती जाइए ते जदो सोचांगे शायद बाल्टी भर गई है भारा हो गया है भारी कोई बाल्टी है ते ओ बुद्धिजीवी कहिंदे ने के कदी बाल्टी नू बाहर खिंच के देखो जिदा तला नहीं ओ बाल्टी कदी भर के बाहर नहीं निकलती हुंदी कदी ओ रजी नहीं तृष्णा ता एक छाननी दी तरह कदी देखिया ओनू तृप्त हुंदी नू सहिब सच्चे पातशाह कहिंदे ने के वी दुखी हजूर ने कृपा कीती दुख विछोड़ा एक दुख भूख एक दुख सख्त वार जमदूत एक दुख रोग लगै तन ताए एक तन नू रोग लग जाए कहन लगे प्यारे ए वी एक बड़ा वड्डा दुख है सहिब कहिंदे ने के देख दुख विछोड़ा एक दुख भूख एक दुख सख्त वार जमदूत एक दुख रोग लगे तन ताए वैद ना भोले दारू लाए ओ भोले वैदा तेरे कोल एदी दवाई नहीं फिर एथे पुछना पैगा गुरु ग्रंथ साहिब दे बचना विचों ओ दवाई कित्थों मिलेगी ते तन गुरु ग्रंथ साहिब कहिंदे ने उहना रोगां दा इलाज इन्हां दुखां दा दारू केवल पूरे गुरु दे कोल तन गुरु हरकृष्ण साहिब जी कीरतपुर साहिब दी धरती ते 5 साल कुछ महीने दी उम्र विच गुरता गद्दी ते विराजमान होए ने ज्ञानी ज्ञान सिंह लिखदे ने उस वेले दी कई चुक वालिया ने एक गरीब ब्राह्मण जिदे तन ते रोग सी तन गुरु हरकृष्ण साहिब जी दी पालकी बाहर पई जांदी ते इको दम रस्ते विच ओनू लुटा दिता ते गुरु हरकृष्ण साहिब सच्चे पातशाह जी लंगे ने ਤੇ ਇਹ ਰੋਗ ਨਾਲ ਕੁਰਲਾਂਦਾ ਪਿਆ ਸੀ, ਰੋਗ ਨਾਲ ਵਿਲਕਦਾ ਪਿਆ ਹੈ ਤੇ ਆਵਾਜ਼ ਦੇ ਕੇ ਕਹਿੰਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋਤ ਦੇ ਮਾਲਕ ਕਿਰਪਾ ਕਰੋ, ਮੇਰੇ ਰੋਗੀ ਦਾ ਰੋਗ ਖੰਡਨ ਕਰ ਦੇਵੋ। ਉੱਥੇ ਪਹਿਲੀ ਘਟਨਾ ਦਾ ਜ਼ਿਕਰ ਗੁਰਮੁਖ ਵਿਦਵਾਨ ਕਰਦੇ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰੁਕੇ ਨੇ ਤੇ ਆਪਣਾ ਰੁਮਾਲ ਉਸ ਰੋਗੀ ਨੂੰ ਦਿੱਤਾ ਗਿਆ ਤੇ ਕਹਿਣ ਲੱਗੇ ਇਹਦੇ ਤਨ ਨਾਲ ਇਹਦੇ ਮੁੱਖ ਨੂੰ ਇਸ ਰੁਮਾਲ ਨਾਲ ਸਾਫ ਕਰੋ। ਅਰਜ਼ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਕਈ ਵਾਰੀ ਜਦੋਂ ਇਹੋ ਜਿਹੀਆਂ ਘਟਨਾਵਾਂ ਅਸੀਂ ਪੜ੍ਹਨੇ ਹਾਂ ਪਤਾ ਨੀ ਇੰਨੇ ਕੁ ਅੰਦਰ ਖਿੜ ਚੁੱਕੇ ਨੇ। ਗੁਰੂ ਗ੍ਰੰਥ ਸਾਹਿਬ ਨੇ ਤਾਂ ਕਿਹਾ ਸੀ ਗੁਰੂ ਨੂੰ ਮਾਨਕ ਕਾ ਕਰ ਰੂਪ ਨਾ ਜਾਣ, ਕੇਵਲ ਮਨੁੱਖ ਦਾ ਰੂਪ ਨਾ ਜਾਣੀ, ਜੇ ਸਾਈ ਨੂੰ ਦੇਖਣੀ ਤੇ ਆਪਣੇ ਗੁਰੂ ਤੇ ਰੱਬ ਵਰਗੀ ਸ਼ਰਧਾ ਰੱਖ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੁਮਾਲ ਦਿੱਤਾ ਤੇ ਸਿੱਖ ਵਿਦਵਾਨ ਕਹਿੰਦੇ ਨੇ ਉਸ ਰੁਮਾਲ ਦੇ ਸਪਰਸ਼ ਕਰਨ ਦੇ ਨਾਲ ਜਿਹੜਾ ਰੋਗੀ ਵਿਲਕਦਾ ਪਿਆ ਸੀ ਮੇਰੇ ਮਾਲਕ ਦੀ ਕਿਰਪਾ ਹੋਈ, ਉਹਨੂੰ ਅਰੋਗਤਾ ਦੀ ਦਾਤ ਮਿਲ ਗਈ। ਸਤਿਗੁਰੂ ਜਿੱਥੇ ਆਪ ਕਿਰਪਾ ਕਰਕੇ ਉਸ ਪ੍ਰਭੂ ਦੇ ਚਰਨਾਂ ਵਿੱਚ ਅਭੇਦ ਨੇ ਤੇ ਉਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ ਵਿੱਚ ਕੋਈ ਵਿਘਨ ਨਹੀਂ, ਉਸੇ ਤਰ੍ਹਾਂ ਦੀਵਾਨ ਸੱਜਦੇ ਨੇ, ਉਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਕੀਰਤਨ ਕਥਾ ਆ ਕੇ ਸੁਣਦੀਆਂ ਨੇ। ਸਮਾਂ ਬਤੀਤ ਹੁੰਦਾ ਗਿਆ, ਇੱਧਰ ਰਾਮ ਰਾਏ ਨੂੰ ਪਤਾ ਲੱਗ ਚੁੱਕਾ ਕਿ ਮੇਰੇ ਛੋਟੇ ਭਰਾਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਅੰਦਰ ਸਾੜੇ ਨੇ, ਈਰਖਾ ਤੇ ਕੀਨੇ ਨੇ ਟਿਕਣ ਨਹੀਂ ਦਿੱਤਾ, ਅੱਗ ਦਾ ਭਾਂਬੜ ਮਾਨੋ ਬਾਲ ਦਿੱਤਾ ਤੇ ਯਤਨ ਕਰਦਾ ਪਿਆ ਕਿ ਕਿਸੇ ਤਰੀਕੇ ਦੇ ਨਾਲ ਇਹ ਗੱਦੀ ਇਹ ਤਖਤ ਮੈਨੂੰ ਹਾਸਲ ਹੋ ਜਾਏ। ਪਰ ਗੁਰਮੁਖੋ ਕੱਲ ਵੀ ਅਰਜ਼ ਕੀਤੀ ਸੀ ਚਤੁਰਾਈ ਸਿਆਣਪ ਤੇ ਬਲ ਨਾਲ ਇਸ ਤਖਤ ਦਾ ਮਾਲਕ ਕਦੀ ਕੋਈ ਨਹੀਂ ਬਣਿਆ, ਇਹ ਤਾਂ ਸਾਈਂ ਦੀ ਰਹਿਮਤ ਹੈ। ਸਭ ਤੋਂ ਪਹਿਲਾਂ ਰਾਮ ਰਾਏ ਨੇ ਮਸੰਦ ਖਰੀਦੇ ਨੇ, ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਲਈ ਜਾ ਕੇ ਸੰਗਤ ਵਿੱਚ ਪ੍ਰਚਾਰ ਕਰੋ। ਆਪਣੇ ਵੱਲੋਂ ਇਹਨੇ ਕਈ ਸੰਗਤਾਂ ਨੂੰ ਕਈ ਮਸੰਦਾਂ ਨੂੰ ਸਰਪਾਉ ਵੀ ਭੇਜੇ ਨੇ ਕਿ ਤੁਸੀਂ ਮੇਰਾ ਪ੍ਰਚਾਰ ਕਰੋ, ਅਜ਼ਮਤ ਮੇਰੇ ਕੋਲ ਹੈ, ਵੱਡਾ ਪੁੱਤਰ ਮੈਂ ਹਾਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਕੋਈ ਹੱਕ ਨਹੀਂ, ਮਸੰਦਾਂ ਨੇ ਪ੍ਰਚਾਰ ਵੀ ਕੀਤਾ। ਉੱਥੇ ਤਾਂ ਕਹਿੰਦੇ ਨੇ ਰਾਮ ਰਾਏ ਦੇ ਮਸੰਦ ਤਾਂ ਸ਼ਰੇਆਮੇ ਕਹਿਣ ਲੱਗ ਪਏ ਸਨ ਕਿ ਸਾਡੇ ਬਾਏ ਹੱਥ ਦਾ ਖੇਲ ਹੈ ਕਿਸੇ ਨੂੰ ਗੁਰੂ ਬਣਾ ਲੈਣਾ ਤੇ ਕਿਸੇ ਨੂੰ ਗੁਰੂ ਹਟਾ ਦੇਣਾ। ਪਰ ਸਿਦਕ ਵਾਲੇ ਭਾਵਨਾ ਵਾਲੇ ਕਦੀ ਡੋਲੇ ਨਹੀਂ, ਜਿਨ੍ਹਾਂ ਨੂੰ ਯਕੀਨ ਸੀ ਉਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵੀ ਜੁੜੇ ਰਹੇ ਨੇ। ਰਾਮ ਰਾਏ ਜੀ ਜਦੋਂ ਪੇਸ਼ ਨਾ ਗਈ ਇਹਨੇ ਫਿਰ ਪੈਂਤੜਾ ਬਦਲੇ, ਔਰੰਗਜ਼ੇਬ ਦੇ ਨਾਲ ਇਹਦੀ ਗੰਢ ਤ੍ਰੁਪਤਾ ਸੀ। ਮਨ ਵਿੱਚ ਇੱਕ ਆਇਆ ਧੰਨ ਗੁਰੂ ਹਰਿ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਦਿਆਂ ਇੱਕ ਬਚਨ ਕਹਿ ਕੇ ਗਏ ਸਨ, ਪਹਿਲੀ ਗੱਲ ਕਿ ਦਿੱਲੀ ਜਾਣਾ ਨਹੀਂ ਤੇ ਜੇ ਕਿਤੇ ਦਿੱਲੀ ਜਾਣ ਦਾ ਸਮਾਂ ਬਣ ਜਾਏ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਕਹਿੰਦੇ ਨੇ ਔਰੰਗਜ਼ੇਬ ਮਲੇਸ਼ ਬਿਰਤੀ ਵਾਲਾ ਹੈ, ਉਹਨੇ ਸਤਿਗੁਰੂ ਦੇ ਘਰ ਅੰਦਰ ਪਾੜਾ ਪਾਉਣ ਦਾ ਯਤਨ ਕੀਤਾ, ਬੇਟਾ ਪਹਿਲੀ ਗੱਲ ਦਿੱਲੀ ਜਾਣਾ ਨਹੀਂ, ਜੇ ਕਿਤੇ ਮੌਕਾ ਲੱਗੇ ਤੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਉਹਨੂੰ ਤੁਸੀਂ ਆਪਣਾ ਦਰਸ਼ਨ ਦੀਦਾਰ ਨਹੀਂ ਦੇਣਾ, ਉਹਨੂੰ ਜਾ ਕੇ ਮਿਲਣਾ ਨਹੀਂ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਸ ਅਸੂਲ ਨੂੰ ਇਸ ਗੁਰੂ ਕੇ ਹੁਕਮ ਨੂੰ ਪੱਲੇ ਬੰਨਿਆ। ਜਿਹੜੀ ਅਰਜ਼ ਕਰਨੀ ਚਾਹੁੰਦਾ ਸਾਹਿਬ ਦੇ ਜੀਵਨ ਦੀ ਦ੍ਰਿੜਤਾ, ਰਾਮ ਰਾਏ ਦਿੱਲੀ ਬੈਠਾ ਇਹਨੇ ਨਵੀਂ ਚਾਲ ਚੱਲੀ। ਔਰੰਗਜ਼ੇਬ ਨੂੰ ਕਹਿੰਦਾ ਕਿ ਦੇਖੋ ਤਖਤ ਦਾ ਵਾਰਸ ਤਾਂ ਮੈਂ ਬੰਨਾ ਸੀ, ਪਰ ਦੇਖੋ ਤੇਰੇ ਨਾਲ ਮੇਰੀ ਸਾਂਝ ਹੋਣ ਕਰਕੇ ਪਿਤਾ ਗੁਰੂ ਨੇ ਮੈਨੂੰ ਤਖਤ ਨਹੀਂ ਦਿੱਤਾ, ਮੈਂ ਤੇਰੇ ਕੋਲ ਫਰਿਆਦ ਕਰਨਾ, ਇਹ ਤਖਤ ਮੇਰੇ ਕੋਲ ਆਉਣਾ ਚਾਹੀਦਾ। ਦੂਸਰੀ ਗੱਲ ਕਹਿੰਦਾ ਜੇ ਕਰਾਮਾਤ ਦੇਖਣੀ ਹੈ ਤੇ ਤੁਸੀਂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਓ, ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਉਣਗੇ, ਉਹਨਾਂ ਕੋਲ ਤਾਂ ਕਰਾਮਾਤਾਂ ਮੇਰੇ ਤੋਂ ਵੱਧ ਨੇ। ਆਪਣੀ ਗੱਲ ਨੂੰ ਆਪ ਕੱਟ ਪਿਆ ਕਰਦੇ, ਇੱਕ ਪਾਸੇ ਕਹਿ ਰਿਹਾ ਸੀ ਉਮਰ ਕਰਕੇ ਮੇਰੇ ਤੋਂ ਛੋਟੇ ਨੇ ਤੇ ਦੂਜਾ ਉਹਦਾ ਅੰਦਰ ਮੰਨ ਰਿਹਾ ਕਿ ਜਿਹਨੂੰ ਥਾਪਣਾ ਗੁਰੂ ਹਰਿ ਸਾਹਿਬ ਦੇ ਗਏ ਨੇ ਮੈਂ ਉਹਨਾਂ ਸਾਹਮਣੇ ਕੁਛ ਵੀ ਨਹੀਂ। ਕਹਿੰਦਾ ਉਹਨਾਂ ਨੂੰ ਬੁਲਾਓ, ਉਹਨਾਂ ਕੋਲ ਕਰਾਮਾਤਾਂ ਅਜ਼ਮਤਾਂ ਬਹੁਤ ਨੇ। ਕਿਉਂ ਜੀ ਚਾਲ ਖੇਡੀ ਕਿ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਉਣਗੇ, ਕਰਾਮਾਤ ਦਿਖਾਉਣਗੇ ਤੇ ਰੌਲਾ ਪਾਵਾਂਗਾ ਕਿ ਮੈਨੂੰ ਐਵੇਂ ਮਾੜਾ ਕਹਿੰਦੇ ਹੋ। ਉਹ ਵੀ ਤਾਂ ਅਜ਼ਮਤ ਪੈ ਦਿਖਾਉਂਦੇ ਨੇ। ਤੇ ਦੂਜਾ ਇਹ ਸਿੱਕਾ ਉਹਨੇ ਪੱਤਾ ਸੱਟਿਆ ਕਿ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਔਰੰਗਜ਼ੇਬ ਬਾਦਸ਼ਾਹ ਨੂੰ ਮਿਲੇ ਤੇ ਸੰਗਤ ਵਿੱਚ ਮੈਂ ਸ਼ਰੇਆਮ ਪ੍ਰਚਾਰ ਕਰਾਂਗਾ, ਇਹਨਾਂ ਨੇ ਪਿਤਾ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ। ਤੇ ਦੇਖੋ, ਉਹ ਤਾਂ ਗਏ ਕਿ ਗਏ ਸਨ ਮਲੇਸ਼ ਨੂੰ ਮਿਲਣਾ ਨਹੀਂ, ਤੇ ਇਹ ਔਰੰਗਜ਼ੇਬ ਨੂੰ ਮਿਲ ਕੇ ਇਹਨਾਂ ਨੇ ਮਿਲ ਕੇ ਪਿਤਾ ਗੁਰੂ ਦੇ ਹੁਕਮ ਨੂੰ ਮੋੜ ਦਿੱਤਾ। ਪਰ ਰਾਮ ਰਾਏ, ਤੂੰ ਤਾਂ ਕੇਵਲ ਉਮਰ ਨੂੰ ਤੱਕਣਾ ਪੈ, ਇਹ ਉਹੀ ਜੋਤ ਹੈ ਜੋ ਤੱਤੀ ਤਵੀ ਤੇ ਤਾਂ ਬੈਠ ਸਕਦੀ ਏ ਪਰ ਸਿਧਾਂਤ ਨਾਲ ਸਮਝੌਤਾ ਨਹੀਂ। ਇਹ ਨਹੀਂ ਕਿ ਅਸੂਲ ਤੋਂ ਡਿੱਗਣ ਵਾਲੀ ਕੋਈ ਗੱਲ ਕਹਿ, ਇਹ ਉਹੀ ਜੋਤ ਹੈ ਜਿਹੜੀ ਪੁੱਤਰ ਨੂੰ ਤੇਰੇ ਵਰਗੇ ਨੂੰ ਮੱਥੇ ਤਾਂ ਨਹੀਂ ਲਾਉਂਦੀ ਪਰ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨਾਂ ਨੂੰ ਜ਼ਬਾਨ ਕਰਕੇ ਵੀ ਆਂਚ ਨਹੀਂ ਆਉਣ ਦਏਗੀ। ਰਾਮ ਰਾਏ ਨੇ ਯਤਨ ਕੀਤਾ, ਔਰੰਗਜ਼ੇਬ ਦੇ ਦੂਤ ਪਹੁੰਚੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਆਉਣ ਵਾਸਤੇ ਸੱਦਾ ਦਿੱਤਾ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪਰੇ ਦਰਬਾਰ ਵਿੱਚ ਪਹਿਲੀ ਗੱਲ, ਜਿਹੜਾ ਦੂਤ ਆਇਆ ਸੋਚਿਆ ਵੀ 6 ਸਾਲ ਦੀ ਉਮਰ ਬੱਚਾ ਜਿਹਾ ਹੁਣੇ, ਜਿਵੇਂ ਮਰਜ਼ੀ ਗੱਲਾਂ ਵਿੱਚ ਕੋਈ ਲਾ ਲਈਏ। ਪਰ ਕਹਿੰਦੇ ਨੇ ਜਦੋਂ ਗੁਰੂ ਦਰਬਾਰ ਵਿੱਚ ਗਿਆ ਤੇ ਮੇਰੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਵਰੂਪ ਦੇ ਦਰਸ਼ਨ ਕੀਤੇ ਤੇ ਦੇਖ ਕੇ ਦੰਗ ਰਹਿ ਗਿਆ। ਆਇਆ ਤਾਂ ਔਰੰਗਜ਼ੇਬ ਦਾ ਦੂਤ ਬਣ ਕੇ ਸੀ ਪਰ ਬਦੋ ਬਦੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਉਹਦਾ ਸੀਸ ਚੁੱਕ ਗਿਆ। ਸਤਿਗੁਰੂ ਜੀ ਨੂੰ ਆਪਣੇ ਵੱਲੋਂ ਬੇਨਤੀ ਕੀਤੀ ਕਿ ਦਾਤਾਰ, ਤੁਸੀਂ ਦਿੱਲੀ ਆ ਕੇ ਬਾਦਸ਼ਾਹ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦੇ। ਉਹਨੇ ਸੱਦਾ ਪੱਤਰ ਭੇਜਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪਰੇ ਦਰਬਾਰ ਵਿੱਚ ਉੱਤਰ ਦਿੱਤਾ। ਕਹਿਣ ਲੱਗੇ, ਪਿਤਾ ਗੁਰੂ ਦੇ ਹੁਕਮ ਨੂੰ ਮੰਨਣਾ। ਉਹ ਕਹਿ ਕੇ ਗਏ ਨੇ ਕਿ ਗੁਰੂ ਨਾਨਕ ਸਾਹਿਬ ਦੇ ਤਖ਼ਤ ਤੇ ਬਿਰਾਜਮਾਨ ਜਿੱਦਣ ਹੋਇਆ, ਪਹਿਲੀ ਗੱਲ ਦਿੱਲੀ ਜਾਣਾ ਨਹੀਂ, ਜੇ ਜਾਣਾ ਪੈ ਜਾਏ ਤੇ ਦਿੱਲੀ ਪਤ ਨਾਲ ਮੁਲਾਕਾਤ ਨਹੀਂ ਕਰਨੀ। ਤੇ ਸ਼ਬਦ ਵਰਤੇ, ਨਹਿ ਮਲੇਸ਼ ਕੋ ਦਰਸ਼ਨ ਦੇ, ਉਹਨੂੰ ਦਰਸ਼ਨ ਦੀਦਾਰੇ ਨਹੀਂ ਦੇਣੇ। ਦੂਤ ਬਿਲਕੁਲ ਖਾਮੋਸ਼ ਹੋ ਗਿਆ ਕਿਉਂਕਿ ਅੰਦਰ ਤਾਂ ਉਹੀ ਸੱਚ ਹੈ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ, ਸਿੰਘ ਬੁੱਕੇ ਨਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾ। ਅੰਦਰ ਉਹੀ ਸੱਚ ਹੈ ਜਿਹਨੂੰ ਕਹਿੰਦੇ ਨੇ ਸਤਿਗੁਰ ਅਗੰਮ ਆਵਾਦ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਅੰਦਰ ਉਹੀ ਸੱਚ ਹੈ ਜਿਹਨੂੰ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੈ ਜਵਾਬਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਦੂਤ ਬੋਲ ਨਹੀਂ ਸਕਿਆ, ਚੁੱਪ ਕਰਕੇ ਵਾਪਸ ਆ ਗਏ। ਇੱਥੇ ਸੀ ਰਾਜਾ ਜੈ ਸਿੰਘ, ਇਹਨੇ ਯਤਨ ਕੀਤਾ, ਔਰੰਗਜ਼ੇਬ ਦੇ ਇਹ ਨੇੜੇ ਸੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਕਹਿੰਦੇ ਨੇ, ਫਿਰ ਇਹ ਆਪ ਪਹੁੰਚੇ ਤੇ ਹਜ਼ੂਰ ਨੂੰ ਕਹਿੰਦਾ, ਦਾਤਾਰ ਸਾਧ ਸੰਗਤ ਦਿੱਲੀ ਦੀ ਦਰਸ਼ਨ ਦੀ ਚਾਹਨਾ ਕਰਦੀ। ਉੱਥੇ ਕੁਝ ਗੁਰਮੁਖ ਕਹਿੰਦੇ ਨੇ, ਸੰਗਤ ਵੱਲੋਂ ਵੀ ਸੱਜਣ ਆਏ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੁਣ ਕੇ ਗੰਭੀਰ ਹੋ ਗਏ, ਸਿੱਖ ਮੁਖੀ ਇਕੱਠੇ ਕੀਤੇ ਗਏ ਤੇ ਰਾਜਾ ਜੈ ਸਿੰਘ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਆਪ ਜੀ ਸੰਗਤ ਨੂੰ ਤਾਂ ਦਰਸ਼ਨ ਦਿਓ। ਸਾਹਿਬ ਕਹਿਣ ਲੱਗੇ ਰਾਜਾ ਜੈ ਸਿੰਘ ਨੂੰ ਕਿ ਦੇਖ, ਸਾਧ ਸੰਗਤ ਜਿੱਥੇ ਵੀ ਕਹੇਗੀ ਅਸੀਂ ਖੁਦ ਚੱਲ ਕੇ ਜਾਵਾਂਗੇ, ਪਰ ਇੱਕ ਸ਼ਰਤ ਸਾਡੀ ਏ, ਦਿੱਲੀ ਪਹੁੰਚ ਕੇ ਔਰੰਗਜ਼ੇਬ ਨੂੰ ਸਾਡੇ ਨਾਲ ਮਿਲਾਉਣ ਦਾ ਤੂੰ ਯਤਨ ਨਾ ਕਰੀ। ਉਹਨੂੰ ਨਾ ਅਸੀਂ ਦਰਸ਼ਨ ਦੇਣੇ ਨੇ, ਨਾ ਉਹਨੂੰ ਮਿਲਣਾ ਚਾਹੁੰਦੇ ਹਾਂ। ਤੇ ਰਾਜੇ ਜੈ ਸਿੰਘ ਨੇ ਬਚਨ ਕੀਤਾ ਸੀ, ਸਤਿਗੁਰੂ ਆਪ ਮੇਰੇ ਘਰ ਵਿੱਚ ਬਿਰਾਜਮਾਨ ਹੋਇਓ, ਮੈਂ ਆਪ ਜੀ ਨੂੰ ਬੇਨਤੀ ਕਰਨਾ, ਦਿੱਲੀ ਜਾਓਗੇ ਤੇ ਆਪ ਜੀ ਉਹਨੂੰ ਬਿਲਕੁਲ ਨਾ ਮਿਲਣਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਹੁਣ ਤੱਕੋ ਗੁਰੂ ਕੀ ਜੋਤ ਏ। ਪਿਆਰਿਓ, ਉਮਰ ਵੱਲ ਨਹੀਂ, ਇਹ ਤੇ ਸਾਈਂ ਦੀ ਰਹਿਮਤ ਏ। ਕਈ ਵਾਰੀ ਸੋਚਣਾ ਵਾ, ਬਾਬਾ ਜੀ ਵੀ ਹੁਣੇ ਕਿਰਪਾ ਕਰ ਰਹੇ ਸਨ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ। ਇੱਕ ਪਾਸੇ ਗੁਰੂ ਕੇ ਲਾਲ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਕਿੰਨੀ ਕੁ ਉਮਰ ਏ, ਅਸੀਂ ਉਹਨਾਂ ਨੂੰ ਕਦੀ ਸ਼ਬਦ ਬੱਚੇ ਨਹੀਂ ਵਰਤਦੇ, ਜਾਂ ਸਾਹਿਬਜ਼ਾਦੇ ਜਾਂ ਬਾਬੇ ਸ਼ਬਦ ਵਰਤਨੇ ਹੈ, ਤੇ ਬਾਬਾ ਤਾਂ ਬਜ਼ੁਰਗ ਨੂੰ ਕਿਹਾ ਜਾਂਦਾ। ਕਿਉਂ? ਉਹਨਾਂ ਦੀ ਆਰਬਲਾ ਬੱਚਿਆਂ ਵਾਲੀ ਏ, ਪਰ ਕਾਰਨਾਮੇ ਉਹ ਬਾਬਿਆਂ ਵਾਲੇ ਕਰ ਗਏ ਨੇ। ਸੋਚੀ ਦੇ, ਉਮਰ ਨੂੰ ਨਾ ਤੱਕੀ, ਇੱਥੇ 5 ਸਾਲ ਤੇ 7 ਸਾਲ ਦੀ ਉਮਰ ਵਿੱਚ ਗੁਰੂ ਕੇ ਫਰਜ਼ੰਦ ਸੂਬੇ ਦੀ ਕਚਹਿਰੀ ਵਿੱਚ ਖਲੋ ਕੇ ਆਪਣੇ ਤਨ ਨੂੰ ਕੁਰਬਾਨ ਕਰ ਸਕਦੇ ਨੇ ਤੇ ਝੁਕਣਗੇ ਨਹੀਂ। ਤੇ ਇੱਥੇ 80 ਕੁ ਸਾਲ ਦੇ ਕਰੀਬ ਬਾਬਾ ਦੀਪ ਸਿੰਘ ਖਬਰ ਮਿਲੇ ਤੇ ਕਲਮ ਦੀ ਲਿਖਾਰੀ ਕਲਮ ਤੇ ਧਨੀ ਕਲਮ ਨੂੰ ਛੱਡ ਕੇ ਹੱਥ ਵਿੱਚ ਖੰਡਾ ਪਕੜ ਸਿਰ ਤਲੀ ਤੇ ਰੱਖ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚ ਜਾਂਦੇ। ਗੱਲ ਉਮਰ ਦੀ ਨਹੀਂ, ਗੱਲ ਉਸ ਸਾਈਂ ਦੀ ਕਿਰਪਾ ਦੀ ਏ, ਉਹਨੇ ਕਿਹੜੇ ਵੇਲੇ ਇਹ ਸੇਵਾ ਲੈ ਲੈਣੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ ਤੇ ਹਜ਼ੂਰ ਨੂੰ ਪਤਾ ਕਿ ਇਸ ਤਨ ਦੇ ਅੰਦਰ ਪਰਤ ਕੇ ਇਸ ਧਰਤੀ ਤੇ ਆਉਣਾ ਨਹੀਂ, ਸਿੱਖ ਸੰਗਤ ਨਾਲ ਤੁਰੀ ਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਵੀ ਨਾਲ ਚੱਲੇ ਨੇ। ਕੁਝ ਗੁਰਮੁਖ ਵਿਦਵਾਨ ਕਹਿੰਦੇ ਨੇ ਬਹੁਤ ਭਾਰੀ ਤਾਦਾਦ ਵੀ ਸੰਗਤ ਤੁਰੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪਹਿਲਾ ਪੜਾਅ ਕੀਤਾ ਤੇ ਕਹਿ ਦਿੱਤਾ ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ, ਅਸੀਂ ਅੱਗੇ ਹੁਣ ਜਾਵਾਂਗੇ। ਕਹਿੰਦੇ ਨੇ ਜਦੋਂ ਰੋਪੜ ਦੇ ਨਜ਼ਦੀਕ ਪਹੁੰਚੇ ਨੇ ਤੇ ਇਧਰੋਂ ਕਾਬਲ ਤੇ ਕਧਾਰ ਤੋਂ ਸੰਗਤ ਪਹੁੰਚੀ ਸੀ, ਜਿਨ੍ਹਾਂ ਵਿੱਚ ਬਜ਼ੁਰਗ ਵੀ ਸਨ, ਬੱਚੇ ਵੀ, ਮਾਈਆਂ ਬੀਬੀਆਂ ਵੀ। ਜਦੋਂ ਕੀਰਤਪੁਰ ਪਹੁੰਚੇ ਤੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਤਾ ਲੱਗਾ ਕਿ 8ਵੇਂ ਗੁਰੂ ਦੇਵ ਸੱਚੇ ਪਾਤਸ਼ਾਹ ਦਿੱਲੀ ਨੂੰ ਜਾਂਦੇ ਪਏ। ਇੱਕ ਸਿੱਖ ਪਿੱਛੇ ਦੌੜਿਆ, ਸਤਿਗੁਰੂ ਸੰਗਤ ਆਪ ਜੀ ਦੇ ਦੀਦਾਰ ਲਈ ਆਈ ਏ, ਕਿਰਪਾ ਕਰੋ, ਦਰਸ਼ਨ ਬਖਸ਼ੋ। ਵੇਖੋ ਗੁਰੂ ਕੀ ਸੰਗਤ ਲਈ, ਭਾਵਨਾ ਵਾਲੇ ਲਈ ਗੁਰੂ ਦੇ ਅੰਦਰ ਕਿੰਨਾ ਕੁ ਪਿਆਰ। ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਿਹਾ, ਕਹਿੰਦੇ ਨੇ ਸਿੱਖਾ ਜਿਵੇਂ ਇੱਕ ਮਾਂ ਦੀ ਕੁੱਖ ਵਿੱਚ ਪੁੱਤਰ ਪਲਦਾ ਜਦੋਂ ਜਨਮ ਹੁੰਦਾ ਹੈ, ਕਹਿੰਦੇ ਨੇ ਹਾਲਾ ਉਹ ਬੱਚਾ ਤੋਤਲੀ ਜ਼ਬਾਨ ਵਿੱਚ ਬੋਲਦਾ ਤੇ ਮਾਂ ਪਹਿਲੀ ਆਪਣੇ ਮਨ ਦੇ ਅੰਦਰ ਫੁਰਨੇ ਬਣਾ ਲੈਂਦੀ ਏ, ਮੇਰਾ ਪੁੱਤਰ ਵੱਡਾ ਹੋਵੇਗਾ, ਕਮਾਈ ਕਰਕੇ ਲਿਆਵੇਗਾ, ਸੁੱਖ ਨਾਲ ਬਹਿ ਕੇ ਘਰ ਖਾਵਾਂਗੇ। ਕਹਿੰਦੇ ਨੇ ਜਦੋਂ ਪੁੱਤਰ ਦੇ ਉਸ ਦੇ ਬੱਚੇ ਦੇ ਮੂੰਹ ਵਿੱਚ ਕੁਝ ਪਾਉਂਦਾ ਤੇ ਮਾਂ ਬਦੋ ਬਦੀ ਉਸ ਬੱਚੇ ਨੂੰ ਸੰਭਾਲਣ ਵਾਲੇ ਲਈ, ਉਸ ਬੱਚੇ ਨੂੰ ਪਿਆਰ ਕਰਨ ਵਾਲੇ ਲਈ, ਉਸ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਣ ਵਾਲੇ ਲਈ ਕੁਰਬਾਨ ਜਾਂਦੀ ਏ। ਕਹਿੰਦੇ ਨੇ ਸਿੱਖਾ ਜੇ ਮਾਂ ਪੁੱਤਰ ਨੂੰ ਰੋਟੀ ਮਿਲੇ ਤੇ ਅੱਤ ਦੀ ਪਰਸਾਨੇ, ਤੇ ਜਦੋਂ ਸਿੱਖ ਘਾਲਣਾ ਘਾਲਦਾ ਮੇਰੇ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਪ੍ਰਸੰਨ ਹੁੰਦੇ ਨੇ ਜਿਵੇਂ ਜਵਾਨ ਹੁੰਦੇ ਪੁੱਤਰ ਨੂੰ ਦੇਖ ਕੇ ਮਾਂ ਪ੍ਰਸੰਨ ਹੁੰਦੀ। ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ, ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਇਹੀ ਕਾਰਨ ਭਾਈ ਜੇਠਾ ਜੀ ਬੇਮੌਸਮੇ ਅੰਬ ਲੈ ਕੇ ਆਏ ਸਨ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਰਸਤੇ ਵਿੱਚ ਜਦੋਂ ਉਹ ਖਰਾਬ ਹੋਣ ਲੱਗੇ ਰਸ ਚੋਵੇ ਤੇ ਗੁਰੂ ਅਮਰਦਾਸ ਜੀ ਦਾ ਧਿਆਨ ਟਿਕਾ ਕੇ ਚੂਸ ਲੈ ਤੇ ਜਦੋਂ ਗਏ ਸੋਚਿਆ ਪਤਾ ਨੀ ਸਤਿਗੁਰੂ ਲਈ ਲੈ ਕੇ ਆਇਆ ਸਾਂ, ਤੇ ਆਉਂਦਿਆਂ ਸਾਰ ਕਿਹਾ, ਕਹਿਣ ਲੱਗੇ ਜੇਠਾ ਜੀ ਨੂੰ ਕਿ ਅੰਬ ਬੜੇ ਸਵਾਦੀ ਸਨ, ਰਸ ਵਿੱਚ ਮਿਠਾਸ ਬੜੀ ਸੀ। ਪਿਆਰਿਓ ਅਸਲ ਵਿੱਚ ਇਹ ਅੰਦਰ ਦੀ ਖੇਡ ਇਹ ਕਰਮ ਕਾਂਡ ਨਹੀਂ, ਕਦੀ ਤੱਕੋ ਸਿੱਖ ਛੋਟੀ ਮੱਖੀ ਦਾ ਸ਼ਹਿਦ ਲੈ ਕੇ ਆਉਂਦਾ ਪਿਆ ਤੇ ਰਸਤੇ ਵਿੱਚ ਭਾਈ ਕੱਟੂ ਕਹਿੰਦਾ ਮੈਨੂੰ ਇੱਕ ਚਿਮਚਾਈ ਸ਼ਹਿਦ ਦਾ ਦੇ ਦੇ, ਤੇ ਦੇਣ ਵਾਲਾ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਲਈ ਨੇ, ਤੇਰੇ ਲਈ ਨਹੀਂ। ਤੇ ਜਦੋਂ ਲੈ ਕੇ ਉੱਥੇ ਭਾਂਡਾ ਜਾਂਦਾ ਤੇ ਸ਼ਹਿਦ ਵਿੱਚ ਕਿਰਮ ਨੇ, ਤੇ ਸਤਿਗੁਰੂ ਦੇਖ ਕੇ ਕਹਿੰਦੇ ਨੇ ਕਿਤੇ ਲੈ ਲਿਆ, ਕਹਿੰਦਾ ਦਾਤਾਰ ਲਿਆਂਦੇ ਤੁਹਾਡੀ ਭੇਟਾ, ਤੇ ਇਹ ਕੀ ਕਾਰਨ? ਕਹਿੰਦੇ ਜਦੋਂ ਮੈਂ ਆਪ ਤਰਲੇ ਲੈ ਕੇ ਮੰਗਦਾ ਸਾਂ ਉਦੋਂ ਤੂੰ ਦਿੱਤਾ ਨੀ, ਹੁਣ ਭਾਂਡਾ ਕਿਸ ਕੰਮ ਹੈ? ਇਹਦਾ ਮਤਲਬ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ ਕਿ ਸਿੱਖ ਅੰਦਰ ਗੁਰੂ ਵਰਤਦਾ ਹੈ? ਗੁਰੂ ਕਾ ਸਿੱਖੋ, ਗੁਰੂ ਹਰਿਕ੍ਰਿਸ਼ਨ ਸਾਹਿਬ ਰੁਕੇ ਨੇ ਸਿੱਖ ਸੰਗਤ ਦੇ ਲਈ, ਕਾਬਲ ਤੋਂ ਆਈ ਸੰਗਤ ਨੇ ਦਰਸ਼ਨ ਕੀਤੇ ਨੇ, ਮੇਰੇ ਦਾਤਾਰ ਨੇ ਰਹਿਮਤਾਂ ਨਾਲ ਝੋਰੀਆਂ ਭਰੀਆਂ ਤੇ ਨਾਮ ਦਾਨ ਦਾ ਉਪਦੇਸ਼ ਦੇ ਕੇ ਪਿਛਾ ਤੋਰੇ। ਹਜ਼ੂਰ ਸਫ਼ਰ ਕਰਦੇ ਅੰਬਾਲੇ ਦੇ ਨੇੜੇ ਪਿੰਡ ਪੰਜੋਖਰੇ ਵਿੱਚ ਪਹੁੰਚੇ ਨੇ। ਦਾਤਾਰ ਦੇ ਜੀਵਨ ਦੀਆਂ ਕੁਝ ਕੁ ਘਟਨਾਵਾਂ ਨੇ ਜਿਹੜੀਆਂ ਆਪਾਂ ਸਾਰੇ ਜਾਣਨੇ ਵੀ। ਪੰਜੋਖਰਾ ਸਾਹਿਬ ਹਜ਼ੂਰ ਪਹੁੰਚੇ ਨੇ, ਇੱਥੇ ਇੱਕ ਬੜਾ ਮਹਾਨ ਵਿਦਵਾਨ ਪੰਡਿਤ ਸੀ ਜਿਹਦਾ ਨਾਮ ਲਾਲ ਚੰਦ ਦੱਸਿਆ ਗਿਆ। ਕਹਿੰਦੇ ਨੇ ਇੱਥੇ ਹਜ਼ੂਰ ਦੇ ਚਰਨਾਂ ਵਿੱਚ ਸੰਗਤ ਆਈ ਤੇ ਉਸ ਪੰਡਿਤ ਨੇ ਪੁੱਛਿਆ ਵੀ ਕੌਣ ਨੇ? ਤੇ ਸਿੱਖ ਨੇ ਕਹਿ ਦਿੱਤਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਕਹਿੰਦੇ ਨੇ ਹੰਕਾਰ ਵਾਹਿਗੁਰੂ ਮਿਹਰ ਕਰੇ ਵਿਦਿਆ ਦੇ ਨਾਲ ਨਿਮਰਤਾ ਦੀ ਦਾਤ ਦੇ ਦੇ, ਦਾਤਾ ਬਖਸ਼ਿਸ਼ ਕਰੇ ਕਿ ਵਿਦਵਤਾ ਦੇ ਨਾਲ ਅੰਦਰ ਝੁਕਣ ਦੀ ਦਾਤ ਦੇ ਦੇ। ਅੱਜ ਸਭ ਤੋਂ ਜ਼ਿਆਦਾ ਰੁੱਖਾਪਨ ਹੋਣ ਦਾ ਕਾਰਨ ਹੀ ਇਹ ਕਿ ਵਿਦਿਆ ਦੇ ਅੱਖਰ ਤਾਂ ਬਹੁਤ ਨੇ ਪਰ ਅੰਦਰੋਂ ਸਾਈਂ ਲਈ ਪ੍ਰੇਮ ਤੇ ਭਾਵਨਾ ਨੇ। ਤਾਂ ਹੀ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਿਦਿਆ ਤਾਂ ਇੱਕ ਦੀਵਾ ਹੈ, ਜੇ ਕਿਤੇ ਉਸ ਦੀਵੇ ਦੀ ਸਹੀ ਵਰਤੋਂ ਕਰੇ ਤੇ ਉਹ ਅੰਧਕਾਰ ਨੂੰ ਖਤਮ ਕਰ ਦੇ, ਤੇ ਜੇ ਬਦਕਿਸਮਤੀ ਨਾਲ ਉਸ ਦੀਵੇ ਦੀ ਲੋ ਨਾਲ ਅੱਗ ਲੱਗ ਜਾਏ ਤੇ ਘਰ ਨੂੰ ਸਾੜ ਕੇ ਰਾਤ ਵੀ ਕਰ ਦਿੰਦਾ, ਚਾਨਣ ਵੀ ਦਿੰਦਾ ਤੇ ਸਾੜਦਾ ਵੀ। ਤਾਂ ਹੀ ਹਜ਼ੂਰ ਨੇ ਸ਼ਬਦ ਵਰਤਿਆ ਸੀ, ਕਹਿਣ ਲੱਗੇ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਤਾਂ ਹੀ ਸਾਹਿਬ ਨੇ ਕਿਹਾ ਸੀ ਮਨ ਜਾਣੈ ਸਭ ਬਾਤ, ਜਾਣ ਚ ਹੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੁਵੇਂ ਕਰੈ। ਉਹਨੇ ਕਿਹਾ ਪੁੱਛਿਆ ਕੌਣ? ਕਹਿੰਦੇ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਉਹਨੇ ਜਾ ਕੇ ਕਹਿੰਦਾ ਕਿ ਨਾਮ ਤਾਂ ਸ਼੍ਰੀ ਹਰਕ੍ਰਿਸ਼ਨ ਹੈ, ਤੇ ਕਹਿਣ ਲੱਗੇ ਕ੍ਰਿਸ਼ਨ ਦੀ ਗੀਤਾ ਦੇ ਅਰਥ ਵੀ ਜਾਣਦਾ, ਨਾ ਇੰਨਾ ਵੱਡਾ ਰਖਾਇਆ, ਨਾਲ ਹਰ ਸ਼ਬਦ ਵੀ ਜੋੜਿਆ। ਹੰਕਾਰੀ ਸੀ ਕਿ ਮੇਰੇ ਕੋਲ ਗਿਆਨ ਬੜਾ, ਵਿਦਿਆ ਬੜੀ, ਪਰ ਇਹਨੂੰ ਪਤਾ ਨਹੀਂ ਕਿ ਇਹ ਤਾਂ ਉਹ ਦਰ ਹੈ, ਇੱਕ ਖਿੰਨ ਵਿੱਚ ਚਾਹੇ ਤਾਂ ਮੂਰਖ ਨੂੰ ਮਹਾਨ ਪੰਡਿਤ ਵਿਦਵਾਨ ਬਣਾ ਦਿੰਦਾ। ਇਹ ਲਾਲ ਚੰਦ ਪੁੱਛਦਾ ਉਮਰ ਕਿੰਨੀ ਕੁ, ਦੱਸਣ ਵਾਲੇ ਨੇ ਦੱਸਿਆ, ਫਿਰ ਤਰਕ ਵਿੱਚ ਬੋਲਿਆ ਕਹਿੰਦਾ ਇਸ ਉਮਰ ਵਿੱਚ ਗੁਰੂ? ਕਹਿੰਦਾ ਸਿੱਖੋ ਭਰਮ ਗਏ ਹੋ, ਕਿਸ ਭਟਕਣਾ ਵਿੱਚ ਪੈ ਗਏ ਹੋ, ਇਹ ਤਾਂ ਉਮਰ ਬੱਚੇ ਦੀ ਆਪਣੀ ਕਿਰਿਆ ਨਹੀਂ ਸੋਧ ਸਕਦਾ, ਸਰੀਰ ਦੀ ਸੰਭਾਲ ਨਹੀਂ। ਜਦੋਂ ਮੇਰੇ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਗਿਆ ਤੇ ਜਾ ਕੇ ਦਰਸ਼ਨ ਕੀਤੇ, ਇੱਕ ਗੱਲ ਚੇਤੇ ਰੱਖਿਓ, ਆਮ ਬੰਦੇ ਨੂੰ ਉਪਦੇਸ਼ ਦੇਣਾ ਬੜਾ ਸੁਖੈਣ ਜੇ, ਪਰ ਜਿਹੜਾ ਪੜ੍ਹ ਲਿਖ ਕੇ ਕੱਢ ਜਾਏ ਉਹਨੂੰ ਛੇਤੀ ਕੀਤਿਆਂ ਸਮਝਾਉਣਾ ਬੜੀ ਮੁਸ਼ਕਲ ਜੀ ਗੱਲ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬੜੇ ਪ੍ਰਮਾਣ ਐਸੇ ਦਿੱਤੇ ਨੇ, ਦਰਸ਼ਨ ਕੀਤੇ, ਹੰਕਾਰੀ ਝੁਕਿਆ ਨਹੀਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਇਹਨੇ ਸਵਾਲ ਕੀਤਾ ਕਿ ਨਾਮ ਸ਼੍ਰੀ ਹਰਕ੍ਰਿਸ਼ਨ ਹੈ ਤੇ ਗੀਤਾ ਦੇ ਅਰਥ ਕਰਨੇ ਜਾਣਦੇ ਹੋ, ਸ਼ਲੋਕ ਪੜ੍ਹ ਸਕਦੇ ਹੋ? ਮੇਰੇ ਸੱਚੇ ਪਾਤਸ਼ਾਹ ਗੰਭੀਰ ਹੋ ਗਏ, ਫਿਰ ਕਹਿੰਦਾ ਕਿ ਅਰਥ ਜਾਣਦੇ ਹੋ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿੰਦੇ ਨੇ ਸੱਜਣਾ ਤੂੰ ਜੋ ਕਹਿੰਦਾ ਅਰਥ ਕਰਕੇ ਤੈਨੂੰ ਦੱਸ ਦਿਆਂਗੇ, ਅਸੀਂ ਅਰਥ ਕਰ ਜਾਣੇ ਨੇ ਪਰ ਤੇਰੇ ਸ਼ੰਕੇ ਦੀ ਗੰਢ ਫਿਰ ਵੀ ਖੁੱਲਣੀ ਨਹੀਂ, ਸ਼ੰਕਾ ਨਿਵਿਰਤ ਨਹੀਂ ਹੋਣਾ। ਤੂੰ ਕਹਿਣੇ ਕਿ ਗੁਰੂ ਘਰ ਪੈਦਾ ਹੋਏ, ਤਾਲੀਮ ਬਚਪਨ ਵਿੱਚ ਮਿਲ ਗਈ, ਤਾਂ ਕਹਿੰਦੇ ਉਸ ਬੰਦੇ ਨੂੰ ਲੈ ਆ ਜਿਹੜਾ ਸਾਨੂੰ ਜਾਣਦਾ ਵੀ ਨਹੀਂ ਤੇ ਜਿਹੜਾ ਤੇਰੀ ਨਜ਼ਰ ਵਿੱਚ ਅੱਤ ਦਾ ਮਹਾਂਮੂਰਖ ਹੈ, ਤੂੰ ਉਹਨੂੰ ਲੈ ਕੇ ਆਈ। ਜੇ ਮੇਰੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਈ ਤੇ ਉਹ ਮੂਰਖਾਂ ਤੋਂ ਵੀ ਗੀਤਾ ਦੇ ਅਰਥ ਕਰਾ ਦੇਗਾ। ਉਸ ਵੇਲੇ ਸੋਚਿਆ ਕਿ ਭਰੇ ਦਰਬਾਰ ਵਿੱਚ ਇਲਾਕਾ ਇਕੱਠਾ ਹੈ ਕਿ ਗੁਰੂ ਕੀ ਤੋਖੀਨ ਹੋਵੇਗੀ। ਇਹਨੇ ਪਿੰਡ ਦੇ ਅੰਦਰੋਂ ਉਸ ਛੱਜੂ ਝੂਰ ਨੂੰ ਲਿਆਂਦਾ ਜਿਹੜਾ ਜ਼ਬਾਨ ਤੋਂ ਗੁੰਗਾ ਸੀ, ਤੇ ਸਿੱਖ ਵਿਦਵਾਨ ਕਹਿੰਦੇ ਨੇ ਕੰਨਾਂ ਤੋਂ ਬੋਲਾ। ਜਿਹੜਾ ਗੁੰਗਾ ਉਹ ਕੁਦਰਤੀ ਤੌਰ ਤੇ ਬੋਲਾ ਹੋਵੇਗਾ, ਜਿਹੜਾ ਬੋਲਾ ਉਹ ਕੁਦਰਤੀ ਤੌਰ ਤੇ ਗੁੰਗਾ ਮਿਲੇਗਾ। ਕਹਿਣ ਲੱਗੇ ਜਦੋਂ ਤੱਕਿਆ ਤੇ ਉਸ ਨੂੰ ਜਿਹਨੂੰ ਲੋਕ ਕਹਿੰਦੇ ਸਨ ਬੋਲਾ ਕਮਲਾ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਲੈ ਆਇਆ। ਖਰਸੂ ਨਿਰਮਲ ਪੈ ਕੀਤਾ, ਇੱਥੇ ਤਾਂ ਜੋ ਜੋ ਕੀਨੂ ਆਪਣੋ ਤਿਸ ਆਪੇ ਦਾਨ ਦਿੱਤਾ, ਸਿੰਘ ਬਲਾਈ ਹੋ ਗਏ ਤ੍ਰਿਨੇਰਤ ਕੀਤਾ, ਪਿਆਰਿਆ ਇੱਥੇ ਸ਼ਰਮ ਕਰਤੇ ਦਮ ਆਂਡ ਕੋ ਤੇ ਗਨੀ ਤਨੀਤਾ। ਸਾਹਿਬ ਕਹਿੰਦੇ ਇੱਥੇ ਤਾਂ ਰਹਿਮਤਾਂ ਦੇ ਮੀਂਹ ਵਰਸ ਜਾਂਦੇ ਨੇ, ਇਹਨੂੰ ਸ਼ਾਇਦ ਪਤਾ ਨਹੀਂ। ਸ਼ਲੋਕ ਸੰਸਕ੍ਰਿਤੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਕ ਰਹਿਮਤ ਕੀਤੀ, ਇੱਕ ਗੱਲ ਦਾ ਯਕੀਨ ਕਰੀਏ, ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਕਬੀਰ ਸਾਹਿਬ ਦਾ ਇੱਕ ਪਵਿੱਤਰ ਸ਼ਬਦ ਹੁੰਦਾ ਤੇ ਬੜੀ ਵਾਰੀ ਆਪ ਜੀ ਨੇ ਪੜ੍ਹਿਆ ਸੁਣਿਆ ਹੋਣਾ। ਬਚਨ ਹੁੰਦਾ ਰਾਜਾ ਸ਼ਰਮ ਮਿਤ ਨੀ ਜਾਨੀ ਤੇਰੀ, ਤੇਰੇ ਸੰਤਨ ਕੀ ਖੋ ਚੇਰੀ। ਕਹਿੰਦੇ ਨੇ ਕਿ ਮੇਰੇ ਮਾਲਕ ਤੇਰੀ ਗੱਤ ਨੂੰ ਤੇਰੀ ਇਸ ਖੇਡ ਨੂੰ ਕਿਸੇ ਸਮਝਿਆ ਨਹੀਂ। ਕਹਿੰਦੇ ਨੇ ਕਿ ਤੂੰ ਇੰਨੀ ਕੁ ਕਿਰਪਾ ਕਰਨਾ ਕਿ ਜਿਹੜੇ ਘਰੋਂ ਹੱਸਦੇ ਜਾਂਦੇ ਨੇ ਤੂੰ ਕੋਈ ਖੇਡ ਵਰਤਾ ਦੇ, ਉਹ ਰੋਂਦੇ ਆਉਂਦੇ ਤੱਕੇ ਨੇ, ਤੇ ਜਿਹੜੇ ਘਰੋਂ ਰੋਂਦੇ ਜਾਂਦੇ ਨੇ ਤੂੰ ਇਹੋ ਜਿਹੀ ਖੁਸ਼ੀ ਦੀ ਖਬਰ ਦੇਣਾ ਉਹ ਘਰ ਹੱਸਦੇ ਕੋਈ ਪਰਦੇ। ਉਹਦੇ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਤੁਸੀਂ ਕਿਰਪਾ ਕਰੋ ਜੇ ਤੂੰ ਆਪਣੀ ਮਰਜ਼ੀ ਤੇ ਆਵੇਂ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ। मेरे मालिक तेरे हाथ में ताकत है ते गुरु हरकृष्ण साहब दे जीवन नू पढ़दिया इस बचन नू भुलाइयो ना। जल ते फल कर फल ते कुआं कूप ते नेर करावे धरती ते आकाश चढ़ावे चढ़े आकाश गिरावे पेखारी ते राज करावे राजा ते पेखारी मत मान करी मना खल जेड़ा मूर्ख मनुख है ओनू पंडित बना देंदे ही ते जेड़े अपने आप नू पंडित कहिंदे ने किन्ने ओना नू मां मूर्ख बना देंदे। खल मूर्ख ते पंडित करगो पंडित ते मुगदारी। गुरु अर्जुन साहब ने एक बचन कहा किन्ने मालक जे तुसी कृपा करो मच्छर दा दाना किन्ना कु हुंदा है छोटा जा मच्छर कमजोर मनुख चुटकी नाल मसल सकदा है। तन गुरु अर्जुन साहब कहिंदे ने जे तेरी नजर हो जाए मेरे साईं मच्छर टक्कर मार पहाड़ नू तोड़ सकदा है। कहिंदे कीड़ी तां सुक्की मिट्टी नहीं तुर सकदी जे तुसी कृपा करो तां ओह चिक्कड़ नाले नू पार कर सकदी है। पिंगला बंदा तां अपने पैरां नाल तुर नहीं सकदा जे ती मेर हो जाए मेरे मालक जी ओह पहाड़ की चोटी ते चढ़ सकदा है। कहिंदे मस्कन पगनंत सैलंग करदमन परंत पपील कह सागरंग लघंत पिंग तम प्रकाश अंध कह अंधे नू चन्न बख्श देंदे ने। अज सभा लगी है ते उथे फिर वह बचन करते ने कहिंदे धन गुरु हरकृष्ण साहब कहिंदे ने पंडित जी एदे तो अर्थ कराने चाहते हो कहन लगे हां। कहिंदे जदो धन गुरु हरकृष्ण साहब जी दे दर्शन किते ते छज्जू झूर दा अंदर अपने आप चुग गया सतगुरु दे चरणा विच नमस्कार कीती मेरे अठवें पातशाह जी ने जिन्हां नू अमृत दृष्टि जिन्हां दी सारे दुख दिए एक ता अपनी अमृत दृष्टि कीती ते इशारा करके उस छज्जू नू नेड़े कर लिया ओदे सिर ते अपनी साहब ने कृपा करके छड़ी सोटी रखी ते नाल क्या बोल छज्जू जो ए अर्थ पूछने चाहंदा है तू एदे एक एक सवाल दा उत्तर दे। कहिंदे ने कि जदो ओ पंडित लाल चंद ने देखिया ते छज्जू दे चेहरे दा रंग तब्दील होया जेड़ी जबान जमांदरू गुंगा सी जेड़े कन कदी सुन नहीं सुन सकदे मेरे दातार दी अमृत दृष्टि होई ते इको दम मानो सुका होया शरीर जिवें खरा हो गया। रसना बोली कन्ना ने सुनिया ते पंडित लाल चंद नू निर उत्तर कर दिता कितना चंगा हुंदा किते विद्वाना ने ओ गोश्त अखरां विच सांभ के रखी हुंदी। तन गुरु हरकृष्ण साहब दी हजूरी विच जो लाल चंद बोलदा है ओ अर्थ कट समझदा सी ते कहिंदे एक एक शलोक दे 11 11 22 22 अर्थ कर गया छज्जू चूर ते इको लम लाल चंद दा अंदर चुग गया। तन गुरु हरकृष्ण साहब दे चरणा विच डिग के कहिंदा है खे दातार कृपा करके मैनू खिमा कर दे। साहब कहिंदे ने विद्या पढ़नी लाल चंद बड़ी उत्तम गल है पर जेड़ी रूहानियत ते प्रभु दी खेड है ना इनू केवल अखरा तक सीमित ना समझी इनू केवल उम्र तक सीमित ना समझी। तन गुरु हरकृष्ण साहब उन्होंने चरणा दा ए भवरा बन गया कदी तकियो एक नहीं पता नहीं किन्ने कु बख्शा लै गए। असी तकने पया पिछले दिन अर्ज कीती सी गुरु रामदास किस तरह तो तलीम लई पर की रागा विच बाणी उचारण कीती भाई धन्ना सिंह रोज गुरु कलगी वाले दे घोड़िया लई घा खोतर के लिआउंदा है 51 कवि सन ते जिदन कलगी वाले ने चंदन कवि दा उत्तर देन लई उहने एही कहा सी कि मेरी कविता तुहाडे दरबार विच कोई समझ नहीं सकदा ते साहिब ने कहा सी इहो जी कविता दे अर्थ तां मेरे घर दे घाई वी कर दे दे। भाई धन्ना जी एक नजर कीती ते अर्थ कर गया मैं संखेप विच अगे तुरां ए सतगुरु दे दर दी बख्शिश है। तन गुरु हरकृष्ण साहिब इथों चल के रस्ते विच रहमता कर दे दिल्ली दी धरती ते पहुंचे ने ते जिथे अज आपां गुरुद्वारा बंगला साहिब जी दे दीदार करने आ मेरे सच्ची सरकार ने इथे जा के टिकाणा कीता इथे तन गुरु हरकृष्ण साहिब आए संगत उमड़ के दातार जी दे दर्शना लई आई सवेरे शाम दीवान सजन लगे कीर्तन कौन लगे संगतां नू जी दान मिले। इत्थे दो गल्लां ने इतिहास विच ਕੁਝ ਵਿਦਵਾਨ ਕਹਿੰਦੇ ਨੇ ਕਿ ਰਾਣੀ ਨੇ ਆਪ ਪ੍ਰੀਖਿਆ ਲਈ। ਇੱਕ ਗੁਰਮੁਖ ਵਿਦਵਾਨ ਲਿਖਦੇ ਨੇ ਕਿ ਔਰੰਗਜ਼ੇਬ ਦੀ ਇਹ ਚਾਲ ਸੀ ਕਿ ਰਾਜਨ ਜੇ ਇਸ ਤਰ੍ਹਾਂ ਸਤਿਗੁਰੂ ਦੇ ਮੈਂ ਦਰਸ਼ਨ ਨਹੀਂ ਕਰ ਸਕਦਾ। ਹਜ਼ੂਰ ਨੇ ਕਿਹਾ ਸੀ ਕਿ ਔਰੰਗਜ਼ੇਬ ਨੂੰ ਮੈਂ ਦਰਸ਼ਨ ਬਿਲਕੁਲ ਨਹੀਂ ਦੇਣੇ। ਵਾਹ ਕਿੰਨੀ ਕੁ ਦ੍ਰਿੜਤਾ, ਕਦੀ ਤੱਕਿਓ, ਗੁਰੂ ਹਰਿ ਸਾਹਿਬ ਦੇ ਦੋ ਪੁੱਤਰ ਨੇ, ਇੱਕ ਦਿੱਲੀ ਦਰਬਾਰ ਵਿੱਚ ਬੈਠਾ ਹੋਇਆ ਬਾਦਸ਼ਾਹ ਦੀ ਖੁਸ਼ਾਮਦ ਪਿਆ ਕਰਦਾ ਹੈ, ਉਹ ਬਾਦਸ਼ਾਹ ਦੇ ਬੂਹੇ ਤੇ ਖਲੋ ਕੇ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ ਹੈ, ਤੇ ਦੂਸਰੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਨੇ ਉਸ ਬਾਦਸ਼ਾਹ ਦੀ ਰਾਜਧਾਨੀ ਵਿੱਚ ਬੈਠੇ ਹੋਏ। ਕਹਿੰਦੇ ਨੇ ਜਿਤਨਾ ਮਰਜ਼ੀ ਯਤਨ ਕਰ ਲੈ, ਮੈਂ ਇਸ ਮਲੇਸ਼ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਨਾਲ ਕੋਈ ਗੱਲਬਾਤ ਕਰਨੀ। ਇੰਨੀ ਕੁ ਦ੍ਰਿੜਤਾ। ਇੱਥੇ ਕਹਿੰਦੇ ਨੇ ਸੋਚਿਆ ਕਿ ਰਾਜਾ ਜੈ ਸਿੰਘ ਇਹਦੀ ਰਾਣੀ ਮਹੱਲਾਂ ਵਿੱਚ ਔਰੰਗਜ਼ੇਬ ਦੀ ਕਹਿੰਦੇ ਨੇ ਚਾਲ ਸੀ ਕਿ ਉਹਨੂੰ ਤੂੰ ਬਸਤਰ ਚੇਂਜ ਕਰਾ ਕੇ ਭੇਖ ਵੱਖਰਾ ਗੋਲੀਆਂ ਵਾਲਾ ਕਰਾ, ਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਹਨੂੰ ਨਾ ਪਹਿਚਾਣ ਸਕੇ ਤੇ ਮੈਂ ਵੀ ਭੇਸ ਬਦਲ ਕੇ ਦਰਸ਼ਨ ਕਰ ਲਵਾਂਗਾ, ਤੇ ਜੇ ਉਹ ਰਹਿਮਤਾਂ ਉਹਨਾਂ ਕੋਲ ਨੇ ਤੇ ਰਾਣੀ ਨੂੰ ਪਹਿਚਾਨਣਗੇ। ਕੁਝ ਇਹ ਕਹਿੰਦੇ ਨੇ, ਕੁਝ ਆਖਦੇ ਨੇ ਕਿ ਜੈ ਸਿੰਘ ਦੇ ਮਨ ਵਿੱਚ ਵੀ ਥੋੜੀ ਜੀ ਰਾਈ ਮਾਤਰ ਆ ਗਈ ਸੀ ਕਿ ਬਾਲ ਉਮਰ ਰਾਣੀ ਦੇ ਮਨ ਵਿੱਚ ਆਈ। ਇਸ ਉਮਰ ਵਿੱਚ ਤਖਤ ਦੇ ਮਾਲਕ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਮਹੱਲ ਵਿੱਚ ਗਏ ਤੇ ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾਏ ਤੇ ਗੋਲੀਆਂ ਨੇ ਪਟਰਾਣੀ ਵਾਲੇ ਬਸਤਰ ਪਾਏ, ਸਾਰੀਆਂ ਬੈਠੀਆਂ ਨੇ ਤੇ ਸਾਹਿਬ ਸਾਰੀਆਂ ਵਿੱਚੋਂ ਨਿਕਲ ਕੇ ਗਏ, ਹੱਥ ਵਿੱਚ ਸੋਟੀ ਪਕੜੀ। ਇਹ ਕਿਹਾ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਤੇ ਜਿਹੜੀ ਪਟਰਾਣੀ ਸੀ ਉਹਦੇ ਸਿਰ ਤੇ ਛੜੀ ਰੱਖੀ ਤੇ ਗੋਦ ਵਿੱਚ ਬੈਠ ਗਏ। ਕਹਿਣ ਲੱਗੇ, ਹੈ ਰਾਣੀ ਕੱਪੜੇ ਗੋਲੀਆਂ ਵਾਲੇ ਪਾਏ ਨੀ, ਅਗਲੇ ਪਿਛਲੇ ਪੂਰਬਲੇ ਬੀਜੇ ਕਰਕੇ ਰਾਜੇ ਦੇ ਘਰ ਦਾ ਸਾਥ ਮਿਲਿਆ, ਤੇ ਜੇ ਅੱਗੇ ਕਰਮ ਨਾ ਚੰਗੇ ਕੀਤੇ ਤੇ ਗੋਲੀਆਂ ਨਾਲੋਂ ਵੀ ਨਖਿੱਧ ਜੀਵਨ ਹੋਵੇਗਾ। ਦੂਜੇ ਬਚਨ ਕਹਿੰਦੇ ਨੇ ਗੁਰੂ ਕੀ ਪ੍ਰੀਖਿਆ ਲੈਣੀ ਹੈ। ਸ਼ਬਦ ਸਨ ਚੇਤੇ ਰੱਖੀ, ਗੁਰੂ ਨੂੰ ਕਦੀ ਵੀ ਕੋਈ ਸਵਾਲ ਵਿੱਚ ਅੜੋਣੀ ਵਿੱਚ ਪਸਾ ਨਹੀਂ ਸਕਦਾ, ਗੁਰੂ ਤੇ ਕੋਈ ਪ੍ਰੀਖਿਆ ਸਵਾਲ ਨਹੀਂ। ਪਰ ਜਿੱਦਣ ਗੁਰੂ ਨੇ ਪਰਚਾ ਪਾ ਲਿਆ ਉਦੋਂ ਕਵੇਂ ਨਿਕਲੋਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵੱਲ ਉਹ ਰਾਣੀ ਚੁੱਕ ਗਈ, ਸਾਹਿਬ ਤੇ ਪੂਰਨ ਯਕੀਨ ਬਣ ਗਿਆ। ਗੁਰਮੁਖ ਇੱਥੇ ਔਰੰਗਜ਼ੇਬ ਨੇ ਫਿਰ ਯਤਨ ਕੀਤਾ। ਕੁਝ ਗੁਰਮੁਖ ਕਹਿੰਦੇ ਨੇ ਆਪਣੇ ਪੁੱਤਰ ਨੂੰ ਭੇਜਿਆ, ਹਜ਼ੂਰ ਨੇ ਉਹਨੂੰ ਦਰਸ਼ਨ ਦਿੱਤੇ। ਔਰੰਗਜ਼ੇਬ ਨੇ ਫਿਰ ਯਤਨ ਕੀਤਾ ਤੇ ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਹਿ ਦਿੱਤਾ ਸੀ, ਕਹਿਣ ਲੱਗੇ ਰਾਜਨ ਇੱਕ ਵਾਰੀ ਕਹਾ ਲੈ, 10 ਵਾਰੀ ਕਹਾ ਲੈ, ਔਰੰਗਜ਼ੇਬ ਨੂੰ ਗੁਰੂ ਕੇ ਦਰਸ਼ਨ ਨਹੀਂ। ਤੇ ਜੈ ਸਿੰਘ ਨੇ ਜਾ ਕੇ ਸੱਚੀ ਮੁੱਚੀ ਦੱਸ ਦਿੱਤਾ। ਫਿਰ ਔਰੰਗਜ਼ੇਬ ਨੇ ਕਿਹਾ ਸੀ, ਜੇ ਦਰਸ਼ਨ ਨਹੀਂ ਤੇ ਮੇਰੀ ਸਲਤਨਤ, ਮੇਰੇ ਰਾਜ ਭਾਗ ਸੰਬੰਧੀ ਮੈਨੂੰ ਕੋਈ ਉਪਦੇਸ਼ ਮੇਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਕੀ ਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਦੇ ਕੇ ਕਿਹਾ। ਕਹਿਣ ਲੱਗੇ, ਔਰੰਗਜ਼ੇਬ ਨੂੰ ਇਹ ਪਵਿੱਤਰ ਬਚਨ ਸੁਣਾ ਦਿਓ, ਕਿਆ ਖਾਧੈ ਕਿਆ ਪਹਿਨਦਾ ਹੋਏ, ਜਾਮ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਚੌਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਛੇ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਪਰ ਨਾਨਕ ਸੱਚੇ ਨਾ ਬਿਣ ਸਭੇ ਟੋਲ ਵਿਨਾਸ਼, ਜੇ ਤੇਰੇ ਕੋਲ ਖਾਣ ਨੂੰ ਪਾਣ ਨੂੰ ਤਖਤ ਹੈ, ਜੇ ਸਤ ਨਾਮ ਵਾਹਿਗੁਰੂ ਨਹੀਂ, ਜੋ ਕੁਝ ਤੂੰ ਖਾਣਾ ਪੀਣਾ ਸਭ ਕੁਝ ਹੀ ਵਿਨਾਸ਼ ਏ, ਇਹਦਾ ਕੋਈ ਅਰਥ ਨਹੀਂ। ਔਰੰਗਜ਼ੇਬ ਨੇ ਬਚਨ ਸੁਣਿਆ, ਆਪ ਇਹਨੇ ਕੰਨਾਂ ਨਾਲ ਇਸ ਬਚਨ ਨੂੰ ਸੁਣਿਆ ਤੇ ਅੰਦਰ ਥੋੜਾ ਜਿਹਾ ਜਿਹੜਾ ਉਹ ਪ੍ਰਭਾਵ ਕਬੂਲ ਕੀਤਾ ਕਿ ਉਮਰ ਕੀ ਤੇ ਦ੍ਰਿੜਤਾ ਇਤਨੀ, ਪਰ ਪਤਾ ਨਹੀਂ ਸੀ ਉਮਰ ਨਹੀਂ, ਅਸਲ ਵਿੱਚ ਹਜ਼ੂਰ ਨੇ ਆਪਣੇ ਜੀਵਨ ਵਿੱਚ ਪੂਰਨੇ ਪਾਏ ਕਿ ਜੇ ਗੁਰਤਾ ਗੱਦੀ ਤੇ ਉਮਰ ਦਾ ਤਕਾਜਾ ਨਹੀਂ ਤੇ ਸਿੱਖੀ ਕਮਾਨ ਲੱਗਿਆ ਵੀ ਕਿਤੇ ਭਰਮ ਵਿੱਚ ਨਾ ਪੈ ਜਾਈ, ਰਹਿਮਤਾ ਬੱਚੇ ਤੇ ਬੁੱਢੇ ਉੱਤੇ ਵੀ ਹੋ ਜਾਂਦੀ ਹੈ। ਇਸੇ ਸਮੇਂ ਦੇ ਦਰਮਿਆਨ ਦਿੱਲੀ ਵਿੱਚ ਇੱਕ ਭਿਆਨਕ ਬਿਮਾਰੀ ਚੱਲੀ ਜਿਹਨੂੰ ਆਪਾਂ ਚੇਚਕ ਦਾ ਰੋਗ ਕਹਿੰਦੇ ਹਾਂ। ਦਿੱਲੀ ਅੰਦਰ ਕੁਰਲਾਟ ਪੈ ਗਿਆ, ਕਹਿੰਦੇ ਨੇ ਗਲੀਆਂ ਤੇ ਬਾਜ਼ਾਰ ਉਸ ਰੋਗ ਨਾਲ ਗ੍ਰਸੇ ਹੋਏ ਲੋਕ ਕੁਰਲਾਉਂਦੇ ਪਏ ਨੇ, ਮੌਤ ਦਾ ਤਾਂਡਵ ਨਾਚ ਹੋਣ ਲੱਗਾ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉੱਥੇ ਰਹਿਮਤ ਕੀਤੀ ਜਦੋਂ ਰੋਗੀ ਆਉਂਦੇ ਨੇ ਤੇ ਜਿਨ੍ਹਾਂ ਤੇ ਮੇਰੇ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਏ, ਉਹਨਾਂ ਦੇ ਰੋਗ ਦੂਰ ਹੋ ਜਾਂਦੇ ਜੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਉਹਨਾਂ ਦੇ ਦਰਸ਼ਨ ਕਰਦਿਆਂ ਰੋਗ ਕੱਟੇ ਗਏ। ਫਿਰ ਗੁਰਮੁਖੋ ਕਹਿੰਦੇ ਨੇ ਇੰਨੀ ਕੁ ਰੋਗੀਆਂ ਦੀ ਭੀੜ ਹੋ ਗਈ ਕਿ ਮੈਦਾਨ ਵਿੱਚ ਲਟਾ ਦਿੱਤੇ ਗਏ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚੋਂ ਨਿਕਲਣਾ ਅੰਮ੍ਰਿਤ ਦ੍ਰਿਸ਼ਟੀ ਕਰਕੇ ਉਹਨਾਂ ਨੇ ਅਰੋਹ ਕਰ ਦੇਣਾ। ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ, ਜਿਹੜੇ ਸੱਜਣ ਅੱਜ ਵੀ ਕਈ ਮਿਲਦਾ ਪੜ੍ਹਨ ਨੂੰ ਲਿਖੀ ਜਾ ਰਹੇ ਨੇ ਤੇ ਬੜੇ ਸਿਆਣਪ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਦਰ ਸ਼ਬਦ ਦੀ ਰੋਸ਼ਨੀ ਲਵੋ, ਜੋਤ ਹੈ ਗੁਰੂ ਨਾਨਕ ਸਾਹਿਬ ਦੀ, ਕਿ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਅਰੋਗਤਾ ਬਖਸ਼ਦੀ ਨਹੀਂ। ਪੰਜਵੇਂ ਬਾਪੂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਸੁੱਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਏ, ਕਾਤੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਯਾਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗੁਰ ਗੁਰਦੇਵ ਹੈ, ਸੁਖ ਦੇ ਮੇਲ ਲੈ ਦੁਖਿਆਰੇ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਕਰ ਲੈ ਜਾਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਨਮ ਜਨਮ ਕੇ ਦੁੱਖ ਨਿਵਾਰੈ, ਸੋਕਾ ਮਨ ਸਾਧਾਰੈ, ਦਰਸ਼ਨ ਭੇਟਿਤ ਖੋਤ ਨਿਆਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਬਸ ਅਗਲੀ ਪੰਕਤੀ ਪੱਲੇ ਬੰਨ ਲਿਆ ਜੇ, ਗੁਰ ਬੰਤਰਣ ਹਰਿਆ ਕੀਤਿਆ, ਨਾਨਕ ਕਿਹਾ ਮਨੁੱਖ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਕੀ ਇਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਕਿਰਪਾ ਨਹੀਂ? ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪਣੀ ਦ੍ਰਿਸ਼ਟੀ ਕੀਤੀ, ਰੋਗੀਆਂ ਦੇ ਰੋਗ ਖੰਡਨ ਹੋ ਗਏ, ਦੁਖੀ ਕੁਰਲਾਟ ਪਾਉਣ ਵਾਲੇ ਅਰੋਗ ਹੋ ਗਏ। ਸਾਹਿਬ ਨੇ ਉੱਥੇ ਆਪ ਲੰਗਰ ਚਲਾਏ। ਗੁਰਮੁਖੋ ਇੱਥੇ ਫਿਰ ਹਜ਼ੂਰ ਨੇ, ਜਦੋਂ ਸਮਾਂ ਆਇਆ ਸੰਨ 1664 ਦਾ, ਇਹ ਸਤਿਗੁਰੂ ਨੇ ਖੇਡ ਵਰਤਾਈ ਹੈ, ਉਹਦੀ ਰਜ਼ਾ ਉਹ ਆਪ ਜਾਣੇ ਮੇਰਾ ਦਾਤਾ। ਕਹਿੰਦੇ ਨੇ, ਹਜ਼ੂਰ ਦੇ ਤਨ ਦੇ ਕੁਝ ਕੁ ਦਿਨਾਂ ਤੋਂ ਬਾਅਦ ਇਸ ਬਿਮਾਰੀ ਦਾ ਹੱਲਾ ਹੋਇਆ। ਹੁਣ ਅਸੀਂ ਕਹਾਂਗੇ ਵੀ ਇਹ ਕਿਵੇਂ? ਗੁਰਮੁਖੋ ਇਹ ਦਾਤੇ ਦੀ ਆਪਣੀ ਖੇਡ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਹੁਣ ਦਰਸ਼ਨ ਦੀਦਾਰੇ ਕੁਝ ਕੱਟ ਹੋ ਗਏ। ਉੱਥੇ ਫਿਰ ਕਹਿੰਦੇ ਨੇ, ਜਦੋਂ ਕੋਲਦਿਆਂ ਨੇ ਪੁੱਛਿਆ, ਦਾਤਾਰ ਰੋਗੀ ਆਉਂਦੇ ਪਏ ਨੇ ਤੇ ਸੱਚੀ ਸਰਕਾਰ ਦੇ ਚਰਨ ਧੋ ਕੇ ਚਬੱਚਾ ਬਣਾਇਆ ਤੇ ਉਸ ਚਬੱਚੇ ਦੇ ਜਲ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਦਾ ਜਲ ਪਾਇਆ ਗਿਆ। ਅੱਜ ਵੀ ਜਦੋਂ ਬੰਗਲਾ ਸਾਹਿਬ ਜਾਂਦੇ ਹਾਂ, ਮੱਥਾ ਟੇਕ ਕੇ ਬਾਹਰ ਨਿਕਲੋ, ਪਿਆਰਿਓ ਇਹਨੂੰ ਤਰਕ ਨਾ ਸਮਝਿਓ, ਪਤਾ ਨਹੀਂ ਕਈ ਵਾਰੀ ਹੁਣ ਮਨ ਜਦੋਂ ਗੁਰੂ ਕੇ ਬਚਨ ਕਰਨੇ ਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸ਼ਰਧਾ ਵਾਲੀ ਜੜ ਨਾ ਕਿਤੇ ਸੁੱਕਣ ਦੇ। ਅੱਜ ਵੀ ਤੁਸੀਂ ਨਿਕਲਦੇ ਹੋ ਤੇ ਬੰਗਲਾ ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੋਂ ਜਿੱਥੇ ਦੇਗ ਮਿਲਦੀ ਏ, ਉੱਥੇ ਜਲ ਵੀ ਜਿਹੜਾ ਉਹ ਚੁਲੇ ਵਿੱਚ ਪਾ ਕੇ ਛਕਾਇਆ ਜਾਂਦਾ। ਸਿੱਖ ਵਿਦਵਾਨ ਕਹਿੰਦੇ ਨੇ, ਉਸ ਚ ਬੱਚੇ ਵਿੱਚ ਜਲ ਪਾਇਆ ਗਿਆ ਤੇ ਰੋਗੀ ਲੋਕ ਜਦੋਂ ਛਕਦੇ ਸਨ, ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੂੰ ਅਰੋਗਤਾ ਮਿਲਦੀ ਗਈ, ਉਹ ਤੰਦਰੁਸਤ ਹੁੰਦੇ ਗਏ। ਸਮਾਂ ਆਇਆ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਹਰ ਪਾਸੇ ਸਿੱਖ ਸੰਗਤ ਜਿਤਨੇ ਵੀ ਲੋਕ ਨੇ ਜੈ ਜੈਕਾਰ ਪੈ ਕਰਦੇ ਨੇ। ਇੱਥੇ ਭਾਈ ਗੁਰਦਾਸ ਦੂਜੇ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ, ਔਰੰਗਜ਼ੇਬ ਨੇ ਯਤਨ ਕੀਤਾ ਸੀ ਤੱਕਾ ਕਰਨ ਲਈ ਵੀ ਮੈਂ ਦਰਸ਼ਨ ਕਰਨੇ ਨੇ, ਉਹ ਕਹਿੰਦੇ ਨੇ ਸਾਹਿਬ ਨੇ ਪਤਾ ਨੀ ਕੀ ਖੇਡ ਵਰਤਾਈ, ਉਹਨਾਂ ਨੇ ਸ਼ਬਦ ਵਰਤੇ ਹੈ ਕਿ ਮੁਗਲਾਂ ਦੇ ਸਿਰ ਤੇ ਸ਼ਾਰ ਪਈਏ, ਸਵਾਹ ਪਈਏ ਤੁਰਕੜੇ ਦੇ ਸਿਰ ਤੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਖੁਦਾ ਦੇ ਦਰ ਤੇ, ਪ੍ਰਭੂ ਦੇ ਦਰ ਤੇ ਗਏ। ਕੁਝ ਕੁ ਦਿਨ ਉਹ ਭੁੱਖੀ ਤਾਪ ਦੀ ਰਹੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬੋਲਣਾ ਬੰਦ ਕਰ ਦਿੱਤਾ। ਕਹਿੰਦੇ ਨੇ, ਇੱਕ ਦਿਨ ਭੁੱਖੀ ਤੋਂ ਬਾਅਦ ਮਾਤਾ ਜੀ ਦੀ ਗੋਦ ਵਿੱਚ ਸ਼ੀਸ ਹੈ ਤੇ ਸਿਰਫ ਕੋਲ ਮੁੱਖ ਕਰਕੇ ਪੁੱਛਿਆ ਸੀ ਕਿ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕੋ, ਮਾਤਾ ਜੀ ਦੀਆਂ ਥੋੜੀਆਂ ਅੱਖਾਂ ਭਰੀਆਂ ਤੇ ਬੜੀ ਧੀਮੀ ਆਵਾਜ਼ ਵਿੱਚ ਕਿਹਾ ਸੀ, ਮਾਂ तुहाडे तो यह आस नहीं, अखां विच नीर नहीं। गुरु नानक साहब की फुलवाड़ी पुछया जो मां ने, कहन लगे ए अबचल नींव रखी गई है, इस घर विच लगे हुए फुला ने कदी सुकना नहीं। तन गुरु हरकृष्ण साहब सच्चे पातशाह चुप कर गए। सिख संगत दर्शन करन आउंदी रही, पर अंतले बचन मेरी सच्ची सरकार ने कहे, जदो पुछया दातार किन्नू इस रहमत दा पात्र बनाया, केसर सिंह छिबर कहिंदा पुछया दाता किदे लड़ ला के चले ओ संगत नू, उत्थे हजूर ने अपने मुख तो सिर्फ दो शब्द कहे सन, कहिंदे ने बाबा बसे ग्राम बकाले, पहला केवल बकाला सी, कहिंदे ने बाबा बसे ग्राम बकाले बन गुरु संगत सकल संभाले, कहिंदे ने गुरु बन के ओ संगत दी संभाल करनगे। साहब इन्ने को बचन कर जदो लियांदा नारियल पांच पैसे, सिर्फ हाथ नाल तीन वरी परिक्रमा कीती ते कह दिता गुरु नानक साहब दी जोत बकाला साहब दी धरती ते चली गई। शब्द बाबा बकाला वरते है, दातार नहीं। उथे अमृत वेले सन 1664 मार्च दा महीना प्रापुर प्याना कीता है, ते जिथे अस्थान बाला साहब है इथे मेरे सच्चे पातशाह जी दे पवित्र शरीर दा संस्कार कीता गया, अग्न भेट कीता गया। गुरमुखो कदी तक्यो, एक पुत्र ओ वे जेड़ा गुरु के बचन नू मन्या नहीं, मुसलमान दी थां लफजी शब्द वरत दिता है बेईमान, ते उसे गुरु ने कह दिता नहीं मेरा सिख भावे मेरा पुत्र है एदे मथे कदी ना लगे। ते गुरु हर कृष्ण साहब दृढ़ रहे ने, ते उन्हां लई गुरु नानक दी जोत कहिंदी है कि गुरु हर कृष्ण साहब नू त्याओ ता सही, कहिंदे ने श्री हर कृष्ण त्याईए जिस दिठे सब दुख जाए। एक दे दर्शन कीतिया दुख मिटदे ने, ते एक दे दीदार कीतिया एक नू तकिया मानो गुरु भुल जांदा है। गुरमुखो अज भी उस बंगला साहब दी धरती ते कदी भावना नाल दीदार करियो, साहब कृपा करे असी पढ़ने रोज के जिस धरती ते गुरु के चरण पै गए ने प्यारियो, रहिंदी दुनिया तक उस धरती विचो रूहानियत दी तस्वीर कदी खत्म नहीं जाऊगी। ताई भाई साहब ने कहे सन बचन के जिथे बाबा पैर धरे पूजा आसन थापन सोवा, ताई क्या सी मेरे दाता जी कुर सिक्की सो थान पालिया, लै धूर मुख लावा तन गुरु रामदास दे बचन। ताई हजूर ने कहा सी सत धरती पई हरियावली, जिथे मेरा सतगुर बैठा आए से जंत तय हरियावले, जिनी मेरा सतगुर देखिया जाए ओ धरती नू भाग लग गए। तन गुरु हर कृष्ण साहब अज भी उन्हां दे दर ते जदो कोई झोली अड के जांदा है ते रहमतां मिलदियां ने। एक सज्जन ने महाराष्ट्र दे अंदर ओ बड़ी तगड़ी पोस्ट ते बहुत वड्डी पदवी ते उन्हां ने नौकरी भी कीती, पैरिस दे अंदर फ्रांस विच रहे ने। उस गुरमुख दा नाम है डॉक्टर भगवंत सिंह जी दिलावरी, ध्यान दिया जे। ओ कहिंदे ने मैं नौकरी करदा सां जदों पैरिस विच सेना करनी सफारतखाने विच नौकरी हिंदुस्तान दी एम्बेसी विच, कहिंदे ने शाम नूं कपड़े बदल के जेड़ा हस्पताल सी जा के रोगियां दी सार लैणी, कहना मैं इन्ना कु अंदरों मेरा खिंड चुका सी, मेरे अंदर नू टिका नहीं सी, मैनू नौकरी तो भी कुछ समय लिए छुट्टी दे दिती गई, इहदा दिमागी संतुलन ठीक नहीं। उन्हें एक पुस्तक लिखी अपनी जिंदगी दे तजर्बे, ऐसे गुर को बल बल जाइए। महाराष्ट्र विच कुष्ट आश्रम खोले जिन्हां नू कोई भी गले नाल नहीं सी लांदा, कहिंदे ने एक दिन मेरी घरवाली रहन सबाई कीर्तन सी लै के आई, कहिंदे ने मैं सोचिया रोज आउना वा अंदर सुख चुका, इथों तक शब्द वरते, कहिंदा मैं आत्म हत्या करन तक भी गया, अंदर कलपया पिया सी। कहिंदा धन गुरु हरकृष्ण साहब दे दर ते आया, उन्हें फिर लिखे उस रात मेरा नवा जन्म होया। गुरु हरकृष्ण साहब दे दर ते रहमतां वरसियां, कहिंदा कीर्तन सुनदा पिया सां इंज लगा मेरे तन नू किसे ने स्पर्श कीता है, सिर तो पैरा तक रोम रोम चरना छिड़ गई, ते जिवे हर एक रोम रोम तन गुरु हर कृष्ण साहब कर रहा सी, किन्ने ने अंदरों आवाज आई तेरी मंजिल कुछ हो रे, उस दिन तो घरों तुरे है। उस गुरमुख ने बेअंत कुष्ट रोगी केवल शब्द की कृपा न गुरु हरकृष्ण साहब की कृपा न आरोग ही नहीं हो किंदा ओ बच्चे जेड़े मौत के मुंह च पै सन अज गुरु नानक साहब की बाणी का कीर्तन कर दे। जदों कि उहदे आश्रम में जाए तो पहली गल इको गल कहिंदे ने बच्चे के गुरु हरकृष्ण साहब के दर से मत्था टेक के आए कोई जाए ते जे कोई कह नहीं कहने ओदे तो सानू आरोगता मिली है तू ही मत्था टेकी अंदर दे कोर भी दूर कर देंदे ने। आओ उस गुरु हरकृष्ण साहब दे दर्शन करिए जिन्हों देखिया सारे दुखां दा नाश हो जांदा है भावे वह मौत का दुख होवे भावे वह तन का दुख होवे भावे खौमे का रोग होवे वो इन्नी कु रहमत करदे ने ते जिदे ते गुरु हरकृष्ण साहब कृपा करदा है पुर हिरदा बोल के कहेगा ऐसो गुण मेरो प्रभ जी कीन पंच दोख अर अहंग रोग ए तन ते सगल दूर कीन। तन गुरु हरकृष्ण साहब सच्चे पातशाह करियो कृपा रहमत करके सिर ते छड़ी रख अपने अमृत बचना दी आप विचार करायो। एक अर्ज इथे कहिंदे ने ज्ञानी ठाकर सिंह लिखदे ने जिस लाल चंद ने कहा सी बच्चा अर्थ कर सकदा है तो गुरु दर दा बनिया अमृत पान कीता ते चमकौर दी गड़ी विच शहीद होया। जिस झूर ते कृपा हुई कहिंदे ओहदे घर विचों भाई साहिब भाई हिम्मत सिंह जी उन्हां ते रहमतां होईयां खोईयां भुल्लां बख्श दिया। जे गुरमुखो अरदास करियो जो आप जी नूं सुनाने आ कृपा करे मेरा दाता तुहाडी अरदास नाल किते किनका मात्र अंदर वस जाए। वाहिगुरु जी का खालसा